दंडवत बंदन अनेक बार सर्व कला समरथ डोलन तेरा खाओ प्रभु नानक दे कर हथ ज्ञान अंजन गुर दिया अज्ञान अंधेर विनाश हर कृपा ते संत भेटिया नानक मन परगास जाहि कुल ते प्रगट होए ताहि कुल को नाम पुन द्वादस गुरिंद कहो मेरी है परना। परम सत्कार योग सतगुरु जी दे पावन पवित्र दरबार विच बैठी हुई साध संगत जीओ अपनिया मनवृत्तियां नू एकागर करन दे लई रसना नू पवित्र करन लई एक वारी सारे ही रल के आखिए धन श्री सतगुरु जगजीत सिंह सच्चे पातशाह। एक वारी होर रसना नू करिए पवित्र सारे ही मिलके आखिए धन श्री सतगुरु उदय सिंह सच्चे पातशाह। सतगुरु गोविंद सिंह सच्चे पातशाह जी दा पावन पवित्र इतिहास साहब जी लड़ीबद्ध श्रवण कर रहे से इतिहास दे विच प्रसंग चलिया से एक साधु दा जिदे शरीर उम्र 5120 साल दी। सतगुरु गोविंद सिंह सच्चे पातशाह जी ने कीती कृपा ओदे मन दे हंकार नू दूर कीता सतगुरां दे चरणां दे विच आण के डिग्गा सतगुरां नू उस साध ने सवाल कीता कि सच्चे पातशाह जी तुहाडी जिहड़ी उम्र है ओह बड़ी छोटी है पर तुहाडे जिहड़े आदर्श ने तुहाडा जिहड़ा ज्ञान है इह बहुत वड्डा है इहदा कारण की है। सतगुरु गोविंद सिंह सच्चे पातशाह जी कहिंदे ने कि साध जी मेरी शरीरक उम्र छोटी है। सतगुरु जी साध नू कहिंदे ने कि तुसीं अपना जिहड़ा शरीर रूपी चोला है ये बड़ा पुराना सांभ के रखिया होया है। सतगुरु जी कहिंदे ने कि सानू शरीर दा चोला नवा मिल जांदा है ते जिन्नू नवा मिल जावे वह फिर पुराना कदों पहनदा है। भाव सतगुरां दा यह है कि शरीर दा चोला साडा नवा है तुहाडा बड़ा पुराना है उम्र दी गल इत्थे नहीं है शरीर उम्र दी गल नहीं है भाव कि असीं भी बड़े चिर तों हां। सो इस तरीके दे नाल सतगुरु सच्चे पातशाह जी ने उस साध नूं आख्या इथों तक कथा पहुंच चुकी सी अज इथों अगे मैं प्रारंभ करदा। बंधन करत साध थिर पायो तब सिंघण गण भोजन कयो। सतगुरां दे चरणां दे उत्ते उस साध ने नमस्कार कीते सतगुरां दे चरणां दे लागे बैठ गया। उस तों बाद जिहड़े सतगुरां दे नाल दे सिंघ सन उन्हां ने फिर सवाल कीता उस साध नूं तुमरी बहमे समे कनेरे कहो प्रसंग जथा के हेरे। सिंघां ने साध नूं आख्या कि तुहाडी उम्र बड़ी वड्डी है पाव के 5120 साल पहला तुसी पैदा हुए से इस करके इन्ने वड्डे समय दे विच तुसी बहुते समय देखे होंगे इस करके जेड़े प्रसंग तुसी अपने जिंदगी दे विच लम्मी जिंदगी दे विच देखे ने उन्हां दा जरा बखान करो। एक वृतांत तब साध सुनायो सुनो समा जैसे दर सायो। उस वेले फिर साध ने एक समय दा जिहड़ा वृतांत सी ओ सुनाया कहिंदा कि सुनो एक समा मैं अपनी जिंदगी दे विच ऐसा देखिया बासरे एक समाध उगारी ਨਹੀਂ ਬਿਲੋਕਤ ਪਾ ਨਰ ਨਾਰੀ। ਕਿਉਂਕਿ ਪਿੱਛੇ ਇਸ ਗੱਲ ਦਾ ਜ਼ਿਕਰ ਆਇਆ ਕਿ ਸਾਧ ਦੀ ਉਮਰ ਇਸ ਕਰਕੇ ਵੱਡੀ ਹੈ ਕਿਉਂਕਿ ਕਈ ਕਈ ਸਾਲਾਂ ਦੀ ਉਹ ਸਮਾਧੀ ਲਾ ਕੇ ਰੱਖਦਾ ਹੈ, ਸਮਾਧੀ ਲੀਨ ਰਹਿੰਦਾ ਹੈ। ਜਿੰਨਾ ਚਿਰ ਸਮਾਧੀ ਲਾਈ ਰੱਖਦਾ ਹੈ ਉਹਨਾਂ ਚਿਰ ਉਹਦੇ ਸਵਾਸ ਰੁਕੇ ਰਹਿੰਦੇ ਨੇ, ਇਸ ਕਰਕੇ ਉਹਦੀ ਵੱਡੀ ਉਮਰ ਹੋ ਗਈ ਸੀ। ਇਸ ਜਗ੍ਹਾ ਦੇ ਉੱਤੇ ਸਾਧ ਕਹਿੰਦਾ ਕਿ ਮੈਂ ਜ਼ਿਆਦਾਤਰ ਤੇ ਸਮਾਧੀ ਲੀਨ ਹੀ ਰਹਿੰਦਾ ਸਾਂ। ਇੱਕ ਸਮੇਂ ਦੀ ਮੈਂ ਵਾਰਤਾ ਸੁਣਾਉਂਦਾ ਹਾਂ ਕਿ ਜਦੋਂ ਮੈਂ ਇੱਕ ਦਿਨ ਆਪਣੀ ਸਮਾਧੀ ਨੂੰ ਉਪਰਾਮ ਕੀਤਾ, ਸਮਾਧੀ ਨੂੰ ਤੋੜਿਆ ਤੇ ਮੈਂ ਕੀ ਦੇਖਿਆ, ਆਸੇ ਪਾਸੇ ਕੋਈ ਵੀ ਇਸਤਰੀ ਪੁਰਸ਼ ਮੈਨੂੰ ਦਿਖਾਈ ਨਾ ਦਿੱਤਾ। ਇੱਕ ਦੋਏ ਮਜਲ ਗਾਇਓ ਮੈਂ ਜਬ ਹੂੰ, ਕੋ ਇੱਕ ਮਨ ਜ ਨਿਹਾਰਿਓ ਤਬ ਹੂੰ। ਕਹਿੰਦਾ ਮੈਂ ਬਹੁਤ ਹੈਰਾਨ ਹੋਇਆ, ਕੋਈ ਵੀ ਇਸਤਰੀ ਪੁਰਸ਼ ਲਾਗੇ ਚਾਗੇ ਨਹੀਂ ਦਿਸਦਾ। ਕਹਿੰਦਾ ਫਿਰ ਮੈਂ ਚੱਲਣਾ ਸ਼ੁਰੂ ਕੀਤਾ, ਜਦੋਂ ਇੱਕ ਦੋ ਕੋਹਾਂ ਦੇ ਫਾਸਲੇ ਨੂੰ ਤੈਅ ਕੀਤਾ ਤੇ ਫਿਰ ਇੱਕ ਦੋ ਆਦਮੀ ਮੈਨੂੰ ਦਿਖਾਈ ਦਿੱਤੇ। ਤਿੰਨ ਸੋ ਭੋਜਨ ਕੀਨ ਬਿਰਤੰਤ, ਕਹਾਂ ਪਾਇਓ ਨਰ ਨਹੀਂ ਦਿਖੇ ਅੰਤ। ਸਾਧ ਕਹਿੰਦਾ ਕਿ ਜਿਹੜੇ ਮੈਨੂੰ ਇੱਕ ਦੋ ਮਿਲੇ, ਫਿਰ ਮੈਂ ਉਹਨਾਂ ਨੂੰ ਸਵਾਲ ਕੀਤਾ, ਉਹਨਾਂ ਨੂੰ ਪੁੱਛਿਆ, ਕਹਿੰਦਾ ਕਿ ਕੀ ਐਸਾ ਵਾਪਰ ਗਿਆ ਕਿ ਕੋਈ ਮਨੁੱਖ ਮੈਨੂੰ ਦਿਖਾਈ ਨਹੀਂ ਦਿੰਦਾ, ਬੜੇ ਚਿਰ ਤੋਂ ਬਾਅਦ ਤੁਸੀਂ ਦੋ ਤਿੰਨ ਮਿਲੇ। ਭਾ ਦੁਰ ਪਿੱਛ ਗਏ ਮਰ ਕਨੇ, ਕੋ ਕੋ ਰਹੇ ਕਿਸੋ ਥਲ ਬਣੇ। ਸਾਧ ਕਹਿੰਦਾ ਕਿ ਉਹਨਾਂ ਨੇ ਮੈਨੂੰ ਉੱਤਰ ਦਿੱਤਾ ਕਿ ਸਾਧ ਜੀ ਬੜਾ ਦੁਰਪਿੱਛ ਪੈ ਗਿਆ ਸੀ, ਭਾਵ ਕੇ ਕਾਲ ਪੈ ਗਿਆ ਸੀ, ਇਸ ਕਰਕੇ ਭੁੱਖ ਦੀ ਮਾਰ ਦੇ ਕਰਕੇ ਬਹੁਤੇ ਸਾਰੇ ਮਰ ਗਏ ਨੇ, ਥੋੜੇ ਥੋੜੇ ਹੀ ਜ਼ਿੰਦਾ ਬਚੇ ਨੇ ਜਿਨ੍ਹਾਂ ਦੇ ਵਿੱਚੋਂ ਅਸੀਂ ਵੀ ਹਾਂ। ਦਵਾਦਸ਼ ਸਮਤ ਪਾਰਿਓ ਵਿਸਾਲ, ਅਬ ਪਰਖਾ ਕੋ ਪਾਇਓ ਸੁਕਾਲ। ਉਹਨਾਂ ਆਦਮੀਆਂ ਨੇ ਸਾਧ ਨੂੰ ਆਖਿਆ ਕਿ 12 ਸਾਲ ਹੋ ਗਏ ਨੇ, ਕਾਲ ਪੈ ਰਿਹਾ ਹੈ, ਇਸ ਕਰਕੇ ਇਸ ਵੇਲੇ ਹੁਣ ਵਰਖਾ ਦੀ ਰੁੱਤ ਆਈ ਹੈ ਤੇ ਹੁਣ ਹੌਲੀ ਹੌਲੀ ਖੁਸ਼ਹਾਲੀ ਆ ਰਹੀ ਹੈ, ਭਾਵ ਕੇ 12 ਸਾਲ ਤੋਂ ਪਹਿਲਾਂ ਉਹਨੇ ਸਮਾਧੀ ਲਾ ਰੱਖੀ ਸੀ, ਇਸ ਕਰਕੇ ਸਾਧ ਨੂੰ ਨਹੀਂ ਸੀ ਪਤਾ ਕਿ ਕੀ ਵਾਪਰ ਗਿਆ। ਕਹਿੰਦੇ ਜੀ 12 ਸਾਲ ਹੋ ਗਏ ਨੇ, ਕਾਲ ਪਿਆ ਹੋਇਆ, ਇਸ ਸਮੇਂ ਵਰਖਾ ਹੋ ਰਹੀ ਹੈ ਤੇ ਹੁਣ ਥੋੜਾ ਥੋੜਾ ਸੁਕਾਲ ਦਾ ਸਮਾਂ ਦਿਖਾਈ ਦੇ ਰਿਹਾ। ਸਣੇ ਸਣੇ ਨਰ ਪੁਣ ਜਗ ਪਾਏ, ਐਸੇ ਸਮੇਂ ਬੀਤ ਬਹੁ ਗਏ। ਸਤਿਗੁਰਾਂ ਦੇ ਸਿੱਖਾਂ ਨੂੰ ਉਹ ਸਾਧ ਕਹਿੰਦਾ ਹੌਲੀ ਹੌਲੀ ਫਿਰ ਇਸਤਰੀਆਂ ਪੁਰਸ਼ ਪੈਦਾ ਹੋਏ, ਬਹੁਤੀ ਜ਼ਿਆਦਾ ਭਰਪੂਰ ਆਬਾਦੀ ਹੋਈ, ਐਸੇ ਸਮੇਂ ਬੀਤ ਬਹੁ ਗਏ। ਸਾਧ ਕਹਿੰਦਾ ਕਿ ਮੇਰੀ ਜ਼ਿੰਦਗੀ ਦੇ ਵਿੱਚ ਐਸੇ ਬਹੁਤੇ ਸਾਰੇ ਸਮੇਂ ਨੇ ਉਹ ਬਤੀਤ ਹੋ ਗਏ। ਕਈ ਬਾਰ ਲਰ ਲਰ ਬਹੁ ਮਰੇ, ਕਈ ਬਾਰ ਉਜਰੇ ਬਸ ਪਰੇ। ਕਈ ਵਾਰੀ ਲੜ ਲੜ ਕੇ ਬਹੁਤੇ ਸਾਰੇ ਮਰ ਗਏ ਨੇ, ਕਈ ਵਾਰੀ ਉਜਰੇ ਨੇ ਤੇ ਕਈ ਵਾਰੀ ਵਸੇ ਨੇ, ਇਹ ਸਾਰਾ ਕੁਝ ਮੇਰੇ ਸਮੇਂ ਦੇ ਵਿੱਚ ਹੀ ਹੋਇਆ। ਕਬ ਕੈਸੇ ਸਮੇਂ, ਜਗ ਮੈਂ ਕਰੇ ਬਿਲੋਕਣ ਹਮੇ। ਸਾਧ ਕਹਿੰਦਾ ਕਿ ਕਦੇ ਕਿਸ ਤਰ੍ਹਾਂ ਦੇ ਕਦੇ ਕਿਸ ਤਰ੍ਹਾਂ ਦੇ ਜਿਹੜੇ ਦੁਨੀਆਂ ਦੇ ਵਿੱਚ ਸਮੇਂ ਨੇ, ਉਹਨਾਂ ਸਾਰਿਆਂ ਸਮਿਆਂ ਨੂੰ ਮੈਂ ਆਪਣੀ ਅੱਖਾਂ ਦੇ ਨਾਲ ਦੇਖਿਆ। ਸੁਣ ਗੁਰ ਖੁਸ਼ੀ ਸਾਧ ਪਰ ਕਰੀ, ਗਰ ਬਾਦਿਕ ਦੁਬਦਾ ਉਰ ਹਰੀ। ਸਾਧ ਦੇ ਬਿਰਤਾਂਤ ਨੂੰ ਸਤਿਗੁਰਾਂ ਦੇ ਸਿੱਖਾਂ ਨੇ ਵੀ ਸੁਣਿਆ ਤੇ ਸਤਿਗੁਰੂ ਗੋਬਿੰਦ ਸਿੰਘ ਜੀ ਨੇ ਸਵੈਮ ਵੀ ਸੁਣਿਆ। ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਉਸ ਸਾਧ ਦੇ ਉੱਤੇ ਬੜੀ ਖੁਸ਼ੀ ਕੀਤੀ, ਉਹਦੀ ਹੰਕਾਰ ਦੀ ਜਿਹੜੀ ਪੀੜਾ ਸੀ ਉਹਨੂੰ ਵੀ ਦੂਰ ਕੀਤਾ, ਜਿਹੜੀ ਹਿਰਦੇ ਦੇ ਵਿੱਚ ਦੁਸ਼ਟਤਾ ਦੀ ਭਾਵਨਾ ਸੀ ਉਹ ਵੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕਰਕੇ ਦੂਰ ਕੀਤੀ। ਮਸਤਕ ਟੇਕ ਆਸ਼ਰਮ ਮੈਂ ਗਇਓ, ਖਾਣ ਪਾਣ ਸਤਿਗੁਰ ਤਬ ਕਯੋ। ਸਤਿਗੁਰਾਂ ਨੂੰ ਸਾਧ ਨੇ ਮੱਥਾ ਟੇਕਿਆ, ਆਪਣੇ ਆਸ਼ਰਮ ਦੇ ਵਿੱਚ ਵਾਪਸ ਪਰਤ ਗਿਆ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਦੂਜੀ ਤਰਫ ਪ੍ਰਸ਼ਾਦ ਪਾਣੀ ਛਕਿਆ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਬਿਰਾਜ ਗਏ। ਸੁਪਤ ਜਥਾ ਸੁਖ ਨਿਸਾ ਬਤਾਈ ਸੋਚ ਸ਼ਨਾਣ ਪ੍ਰਾਤ ਹੋਏ ਆਈ। ਸੁਖ ਦੇ ਨਾਲ ਸਤਿਗੁਰਾਂ ਨੇ ਬਿਰਾਜ ਕੇ ਉਸ ਰਾਤ ਨੂੰ ਬਤੀਤ ਕੀਤਾ। ਅੰਮ੍ਰਿਤ ਵੇਲਾ ਹੋਇਆ, ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਜਾਗੇ ਤੇ ਫਿਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉਥੋਂ ਅੱਗੇ ਜਾਣ ਦੀ ਤਿਆਰੀ ਕੀਤੀ ਹੈ। ਇਸ ਸਾਰੇ ਬਿਰਤਾਂਤ ਨੂੰ ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਨੇ ਇਸ ਤਰੀਕੇ ਦੇ ਨਾਲ ਬਿਆਨ ਕੀਤਾ। ਮੁਕਤ ਸਰ ਤੋਂ ਸਤ ਕੋ ਚੱਲ ਅੱਗੇ ਪਹੁੰਚੇ ਗੁਰੂ ਜੀ ਨਾਂਗੇ ਸਰਾਏ ਪਾਈ ਕੰਡੇ ਢਾਵ ਦੇ ਉਤਰੇ ਜਾ ਕਰਕੇ ਦੂਜੀ ਤਰਫ ਰਹਿੰਦਾ ਜੋਗੀ ਰਾਏ ਪਾਈ। ਉਮਰ 5100 ਬਰਸ ਕਰੀਬ ਲਿਖੀ ਪਰ ਗਿਆਨ ਬਿਨਾ ਖਾਲੀ ਜਾਏ ਪਾਈ। ਪਹਿਲਾਂ ਉਮਰ ਦਾ ਉਸ ਗੁਮਾਨ ਕੀਤਾ ਬਾਲ ਗੁਰਾਂ ਦੇ ਤਾਈ ਬਤਾਏ ਪਾਈ। ਫੇਰ ਵੇਖ ਕੇ ਸ਼ਕਤੀ ਕਰ ਦਰਸ਼ਨ ਲੱਗਾ ਚਰਨੀ ਸੀਸ ਝੁਕਾਏ ਪਾਈ। ਦੂਜੇ ਦਿਨ ਉਥੋਂ ਗੁਰਾਂ ਕੂਚ ਕੀਤਾ ਜੋਗੀ ਰਾਜ ਨੂੰ ਗਿਆਨ ਦਿਰੜਾਏ ਪਾਈ। ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਲਿਖਦੇ ਨੇ ਕਿ ਜੋਗੀ ਨੂੰ ਗਿਆਨ ਦਿਰੜਾ ਕੇ ਫਿਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਅੱਗੇ ਜਾਣ ਦੀ ਤਿਆਰੀ ਕੀਤੀ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਆਪਣੇ ਇਸ ਅਧਿਆਇ ਦੀ ਸਮਾਪਤੀ ਕਰਕੇ ਅਗਲੇ ਨਵੇਂ ਅਧਿਆਇ ਦਾ ਪ੍ਰਾਰੰਭ ਕਰਦੇ। ਡਾਰ ਹਯਨ ਪਰ ਜ਼ੀਨ ਤਬ ਪਏ ਸਤਿਗੁਰੂ ਤਿਆਰ ਚੜੇ ਸਿੰਘ ਬੈਰਾੜ ਗਨ ਚਲੇ ਉਜਾਰ ਉਜਾਰ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਘੋੜਿਆਂ ਦੇ ਉੱਤੇ ਕਾਠੀਆਂ ਪਾ ਲਈਆਂ ਗਈਆਂ ਨੇ, ਸਾਰੇ ਅਸਵਾਰ ਹੋ ਗਏ ਨੇ। ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਵੀ ਘੋੜੇ ਦੀ ਅਸਵਾਰੀ ਕੀਤੀ ਤੇ ਸਤਿਗੁਰਾਂ ਦੇ ਜਿਹੜੇ ਬਹੁਤੇ ਸਾਰੇ ਬੈਰਾੜ ਸਿੰਘ ਸਨ ਸੈਨਾ ਦੇ ਵਿਚ ਸ਼ਾਮਲ, ਉਹ ਅੱਗੇ ਅੱਗੇ ਜਾ ਰਹੇ ਨੇ। ਹਰ ਇਕ ਤਰਫ ਉਜਾੜ ਹੀ ਉਜਾੜ ਹੈ, ਜੰਗਲ ਹੈ, ਬੀਆਬਾਨ। ਨੌਥੇ ਜਬ ਸ੍ਰੀ ਪ੍ਰਭ ਗਏ ਤਹਿਕੇ ਨਰਗਨ ਆਵਤ ਪਏ। ਚਲਦਿਆਂ ਚਲਦਿਆਂ ਨੌਥੇ ਨਾਂ ਦੀ ਜਗ੍ਹਾ ਦੇ ਉੱਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਪਹੁੰਚ ਗਏ। ਉਥੋਂ ਦੇ ਆਦਮੀ ਬਹੁਤੇ ਸਾਰੇ ਸਤਿਗੁਰਾਂ ਦਾ ਦਰਸ਼ਨ ਕਰਨ ਦੇ ਵਾਸਤੇ ਪਹੁੰਚੇ। ਹੱਥ ਜੋਰ ਤਿੰਨ ਅਰਜ਼ ਗੁਜ਼ਾਰੀ ਆਪ ਚਮੂ ਹਜ਼ਰਤ ਕੀ ਮਾਰੀ। ਉਥੋਂ ਦੇ ਵਾਸੀਆਂ ਨੇ ਸਤਿਗੁਰਾਂ ਨੂੰ ਮੱਥਾ ਤੇ ਜ਼ਰੂਰ ਆਣ ਕੇ ਟੇਕਿਆ, ਪਰ ਹੱਥ ਜੋੜ ਕੇ ਉਹਨਾਂ ਨੇ ਬੇਨਤੀ ਕੀਤੀ ਹੈ ਕਿ ਸੱਚੇ ਪਾਤਸ਼ਾਹ ਜੀ ਤੁਸੀਂ ਬਾਦਸ਼ਾਹ ਦੇ ਬਹੁਤੀ ਸਾਰੇ ਸੈਨਾ ਨੂੰ ਮਾਰੇ। ਇਸ ਥਲ ਕੀ ਜੈ ਨਹੀਂ ਮੁਕਾਮੂ ਉਤਰੋ ਜਾਏ ਆਗਲੇ ਗ੍ਰਾਮੂ। ਇਸ ਕਰਕੇ ਤੁਸੀਂ ਸਾਡੇ ਪਿੰਡ ਦੇ ਵਿਚ ਆਪਣਾ ਡੇਰਾ ਲਾਉਣ ਦੀ ਸੋਚ ਜੇਕਰ ਸੋਚੀ ਹੋਈ ਹੈ ਉਹਨੂੰ ਦੂਰ ਕਰ ਦਿਓ, ਭਾਵ ਕਿ ਤੁਸੀਂ ਸਾਡੇ ਪਿੰਡ ਦੇ ਵਿਚ ਡੇਰਾ ਨਾ ਲਾਓ। ਕਹਿੰਦੇ ਨੇ ਕਿ ਅੱਗੇ ਜਿਹੜਾ ਪਿੰਡ ਆਵੇਗਾ ਉਥੇ ਤੁਸੀਂ ਆਪਣਾ ਡੇਰਾ ਲਾਇਓ।
ਬੇਨਤੀ ਸਹਿਤ ਆਪ ਕੋ ਕਹ ਹਜ਼ਰਤ ਤੇ ਤ੍ਰਾਸਤ ਨਿਤ ਰਹਿ।
ਪਿੰਡ ਦੇ ਵਾਸੀਆਂ ਨੇ ਆਖਿਆ ਕਿ ਬੜੀ ਨਿਮਰਤਾ ਦੇ ਨਾਲ ਅਸੀਂ ਤੁਹਾਡੇ ਚਰਨਾਂ ਦੇ ਵਿਚ ਬੇਨਤੀ ਕਰਦੇ ਹਾਂ, ਅਸੀਂ ਬਾਦਸ਼ਾਹ ਤੋਂ ਬੜਾ ਡਰ ਮੰਨਦੇ ਹਾਂ, ਤੁਰਕਾਂ ਦਾ ਵੱਡਾ ਖੌਫ ਹੈ, ਇਸ ਕਰਕੇ ਸਾਡੇ ਪਿੰਡ ਦੇ ਵਿਚ ਡੇਰਾ ਨਾ ਲਾਓ, ਜਿਹੜਾ ਅੱਗੇ ਪਿੰਡ ਆਵੇ ਉਥੇ ਡੇਰਾ ਲਾਓ।
ਤਿੰਨ ਪਾਰ ਕਿਰਪਾ ਕਰਤ ਚੱਲ ਪਰੇ ਅਜਾਏ ਮਜਲ ਸਿਰ ਡੇਰਾ ਕਰੇ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰੂ ਗੋਬਿੰਦ ਸਿੰਘ ਜੀ ਨੇ ਉਨ੍ਹਾਂ ਤੇ ਕਿਰਪਾ ਕੀਤੀ ਹੈ, ਉਨ੍ਹਾਂ ਨੂੰ ਕੋਈ ਵੀ ਸਰਾਪ ਆਦਿਕ ਨਾ ਦਿੱਤਾ, ਉਥੋਂ ਅੱਗੇ ਚਲੇ ਗਏ। ਇੱਕ ਮੰਜ਼ਿਲ ਚੱਲ ਕੇ ਫਿਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇੱਕ ਜਗ੍ਹਾ ਡੇਰਾ ਲਾਇਆ।
ਫਤਿਹ ਸਮ ਗ੍ਰਾਮ ਅਗਾਰੇ ਖਾਰੇ ਤੁਰੰਗ ਕਰ ਜ਼ੀਨ ਉਤਾਰੇ।
ਅੱਗੇ ਫਤਿਹ ਸਮੂਹ ਨਾਂ ਦਾ ਪਿੰਡ ਆਇਆ, ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉਥੇ ਡੇਰਾ ਲਾਇਆ, ਸਾਰੇ ਘੋੜਿਆਂ ਤੋਂ ਉਤਰ ਗਏ ਨੇ ਤੇ ਘੋੜਿਆਂ ਦੀਆਂ ਕਾਠੀਆਂ ਵੀ ਉਤਾਰ ਦਿੱਤੀਆਂ ਗਈਆਂ।
ਸਹਿਜ ਸੁਭਾਇਕ ठांडे बिचरत सेवर लगे को हेरत उत उत
सहसवा सतगुरु सचे पातशाह जी विचर रहसन पाप के जेड़ा अपना डेरा लाया होया से ओनू इधरों उधरों फिर के सतगुरु जी देख रहे सन।
तिस छिन पुंज हरि के आए लुंगी खेस पेट हित लियाए।
ग्रंथाकार भाई संतोख सिंह जी लिखते ने उस वेले जेड़े हरि के गोत दे बहुत लोग सन जेड़े कि उसे ही पिंड दे विच वासा करदे सन ओ सतगुरां दे लागे चल के आ गए ने। उन्हां ने एक लुंगी पाव के एक धोती ते एक खेस सतगुरां दे भेटा रखिया।
कर पर धर कर अगर दिखाई कीन बंधन ग्रीव निवाई।
धोती ते जेड़ा खेस है अपने हथां दे उते रख के उन्हां ने सतगुरां नूं दिखाया ते सतगुरां दे चरणां दे उते सारयां ने अपनियां धौणां नूं चुकाया।
हे प्रभु जी सब ग्राम हमारे तन भाग पे दर्श निहारे।
केंद्र सच्चे पातशाह जी ए सारे दा सारा जेड़ा पिंड है इस तो अलावा लागे जिन्ने भी होर पिंड ने ए सच्चे पातशाह जी तुहाडी ही कृपा दे नाल ने पाव के तुहाडे ने तन भाग पे दर्स निहारे। कहिंदे ने सारे हाथ जोड़ के साडे वड्डे तन भाग ने के कृपा करके तुसी साडे पिंड दे विच अपने पवित्र चरणां नूं पाया ते असीं तुहाडा पाक पवित्र दीदारा कीता।
पिख लूंगी सत गुरु उठाई कट तट के लपेट चहू काई।
कवि संतोख सिंह जी लिखते ने कि जेड़ी ओ लुंगी सी जेड़ी ओ धोती सी सतगुरु सच्चे पातशाह जी ने चुकी ते सतगुरु ने अपने तेड़ उस धोती नू बन लिया चार छफेरे लपेट लिया।
बहर खेस को खोल बिसाले द्वैस कंध द्वै डोरन डाले।
सतगुरां ने उन्हां दी धोती नूं तेड़ बन लिया ते जिहड़ा वड्डा सारा खेत सी उन्हू सतगुरु सच्चे पातशाह जी ने खिलार के दोवां मोढ़ियां दे उत्ते पा लिया। पाव के एक पल्ला एक पासे मोढ़े ते सुट लिया ते दूजा पल्ला खेत दा दूजे मोढ़े ते सुट लिया। इस तरह सतगुरु सच्चे पातशाह जी ने जिहड़ियां उन्हां ने दोवें चीजां भेट रखियां सी उन्हां नूं ग्रहण कर लिया प्रवान कर लिया।
पेस बनाए बेस देश देश खरे पाए गुर फबे वशेष।
ग्रंथाकार भाई संतोख सिंह जी लिखते ने उस इलाके दा जिस तरह दा वेस सी उसे तरह दा सतगुरां ने वेस धारण कर लिया। खरे पाए गुर फबे वशेष कवि संतोख सिंह जी लिखते ने कि सतगुरु जी खलोते ने पर बहुत ज्यादा फबरे ने बड़े सोहने लग रहे।
मान सिंह सिरी प्रभ सन पान्यो ए तन खाहि उचित कृत जन्यो।
ते सतगुरां दा जेड़ा सिंह सी जिहदा नाम सी मान सिंह ओ हथ जोड़ के बोलदा है कहिंदा सच्चे पातशाह जी ए जो तुसी कर्म कीता है ए जो तुसी कम कीता है ए सच्चे पातशाह जी तनखा लाउण दे हकदार हो पाव के तुहानू तनखा लाई जा सकदी है तुसी इस तरह दा कम कीता है कि तेड़ धोती बन्नी क्योंकि सतगुरु सच्चे पातशाह जी दी जिस तरह दी मर्यादा है उस मर्यादा दे मूजब अनुसार सारा सिखां नूं रहना पैंदा है। असीं भावें कशहरा पहनिया ही क्यों ना होवे असीं धोती नूं उपर दी नहीं बन सकदे क्योंकि साडी मर्यादा नहीं है। मान सिंह कहिंदा सच्चे पातशाह जी इह ते तनखाह वाला कम हो गया क्योंकि जदों भी गुरसिखां दे विच कोई माड़ा कर्म करदा है ओनू दंड लाया जांदा है जिन्हू तनखा आख्या जांदा है। मान सिंह ने सतगुरां नूं इंज आख्या।
मुस्कावत मुख सिरी प्रभ पन नित सुचेत खालसा बन।
मान सिंह दी गल नूं सुन के सतगुरु जी थोड़ा जा मुस्कुराए ते सतगुरु जी कहिंदे ने नित सुचेत खालसा बना। सतगुरु जी कहिंदे ने इह ते इक साडा तरीका है। सतगुरु सच्चे पातशाह जी कहिंदे ने कि साडा जिहड़ा खालसा है ओह हमेशा सुचेत रहेगा कदे ऐसा कर्म नहीं करेगा कि ओनू तनखा लाउण दी लोड़ पवे। सतगुरां ने वचन कीता।
पौण गुर कहियो ਦੇਸ਼ ਤਸ ਭੇਸ ਲੂੰਗੀ ਤੇਲ ਸਮੋਡੇ ਖੇਸ।
ਸਤਿਗੁਰਾਂ ਨੇ ਮਜ਼ਾਕ ਦੇ ਲਹਿਜੇ ਦੇ ਨਾਲ ਮਾਨ ਸਿੰਘ ਨੂੰ ਆਖਿਆ, ਮਾਨ ਸਿੰਘਾ ਜੈਸਾ ਦੇਸ਼ ਵੈਸਾ ਭੇਸ, ਭਾਵ ਕੇ ਜਿਸ ਤਰ੍ਹਾਂ ਦਾ ਦੇਸ਼ ਹੁੰਦਾ ਹੈ ਉਸੇ ਤਰ੍ਹਾਂ ਦਾ ਭੇਸ ਹੁੰਦਾ ਹੈ। ਜਿਸ ਤਰ੍ਹਾਂ ਆਪਾਂ ਆਮ ਕਹਾਵਤ ਵੀ ਵਰਤ ਦਿੰਦੇ ਹਾਂ, ਜੈਸਾ ਦੇਸ਼ ਵੈਸਾ ਭੇਸ। ਸਤਿਗੁਰੂ ਜੀ ਕਹਿੰਦੇ ਨੇ ਜੈਸਾ ਦੇਸ਼ ਤੈਸਾ ਭੇਸ ਲੂੰਗੀ ਤੇੜ ਸੋ ਮੋਢੇ ਖੇਸ। ਲੂੰਗੀ ਭਾਵ ਕੇ ਧੋਤੀ ਸਾਡੇ ਤੇੜ ਹੈ ਤੇ ਮੋਢੇ ਤੇ ਖੇਸ ਹੈ।
ਹੇਰ ਹਰੀ ਕੇ ਰਾਹਕ ਦਿਸ਼ ਕੋ ਕੀਨ ਉਚਾਰਨ ਆਇਸ ਐਸ ਕੋ।
ਉਹ ਜਿਹੜੇ ਹਰੀ ਕੇ ਗੋਤ ਦੇ ਲੋਕ ਸਨ, ਜਿਹੜੇ ਪਿੰਡ ਦੇ ਵਿਚ ਰਹਿਣ ਵਾਲੇ ਸਨ, ਜਿਹੜੇ ਸਤਿਗੁਰਾਂ ਦੇ ਚਰਨਾਂ ਦੇ ਵਿਚ ਪਹੁੰਚੇ ਨੇ, ਉਹਨਾਂ ਦੇ ਵੱਲ ਦੇਖ ਕੇ ਸਤਿਗੁਰਾਂ ਨੇ ਬਚਨ ਕੀਤਾ ਇਸ ਤਰ੍ਹਾਂ।
ਨਿਸਮੈ ਚੌਂਦਿਸ਼ ਰਹੋ ਹਮਾਰੇ ਜਾਗ੍ਰਤ ਵਿਚਰੋ ਹੋਤ ਸਕਾਰੇ।
ਸਤਿਗੁਰੂ ਜੀ ਉਹਨਾਂ ਸਾਰਿਆਂ ਨੂੰ ਕਹਿੰਦੇ ਨੇ ਕਿ ਤੁਸੀਂ ਰਾਤ ਦੇ ਵੇਲੇ ਸਾਡੇ ਡੇਰੇ ਦੇ ਚਾਰ ਸਵੇਰੇ ਫਿਰੋ। ਸਤਿਗੁਰੂ ਜੀ ਕਹਿੰਦੇ ਨੇ ਜਾਗਦੇ ਰਹੋ ਤੇ ਪਹਿਰਾ ਦਿਓ ਜਿੰਨਾ ਚਿਰ ਸਵੇਰ ਨਹੀਂ ਹੁੰਦੀ।
ਸਾਵਧਾਨ ਬਣ ਸ਼ਸਤਰਨ ਤਾਰੀ ਪਹਿਰਾ ਦੀਜੈ ਜਾਮਨ ਸਾਰੀ।
ਸਤਿਗੁਰਾਂ ਨੇ ਹੁਕਮ ਕੀਤਾ ਜਾਗਦੇ ਰਹਿਣਾ, ਹੁਸ਼ਿਆਰ ਰਹਿਣਾ, ਹਥਿਆਰਾਂ ਨੂੰ ਧਾਰਨ ਕਰਕੇ ਰੱਖਣਾ ਤੇ ਸਾਰੀ ਰਾਤ ਸਾਡੇ ਡੇਰੇ ਦੇ ਦੁਆਲੇ ਦੁਆਲੇ ਪਹਿਰਾ ਦੇਣਾ। ਸਤਿਗੁਰੂ ਜੀ ਕਹਿੰਦੇ ਨੇ ਸਵੇਰ ਹੋਵੇਗੀ ਤੇ ਫੇਰ ਜਾਇਓ।
ਮਾਤ ਹਰੀ ਕੇ ਸੁਣ ਤਵਖਾਨ ਇਹਨ ਹਮ ਕਿਸ ਤੇ ਡਰ ਮਨ।
ਪਰ ਮਸਤੇ ਹੋਏ ਹਰੀ ਕਿਆ ਨੇ ਸੁਣ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਜਵਾਬ ਦਿੱਤਾ, ਕਹਿੰਦੇ ਨੇ ਇਹਨ ਹਮ ਕਿਸ ਤੇ ਡਰ ਮਨ। ਸੱਚੇ ਪਾਤਸ਼ਾਹ ਜੀ ਪਹਿਰਾ ਦੇਣ ਦੀ ਕੋਈ ਲੋੜ ਨਹੀਂ ਹੈ, ਸੱਚੇ ਪਾਤਸ਼ਾਹ ਜੀ ਲਾਗੇ ਚਾਗੇ ਕਿਸੇ ਦਾ ਸਾਨੂੰ ਕੋਈ ਡਰ ਨਹੀਂ ਹੈ, ਭਾਵ ਕਿ ਅਸੀਂ ਕਿਸੇ ਦੇ ਡਰ ਨੂੰ ਨਹੀਂ ਮੰਨਦੇ, ਲੋਕੀ ਤੇ ਸਾਡੇ ਤੋਂ ਡਰਦੇ ਨੇ, ਤੁਸੀਂ ਸਾਡੇ ਪਿੰਡ ਦੇ ਵਿਚ ਡੇਰਾ ਲਾਇਆ, ਪਹਿਰੇ ਦੀ ਕੋਈ ਲੋੜ ਹੀ ਨਹੀਂ।
ਤੁਮ ਪੀ ਨਹੀਂ ਕੀ ਜੇ ਚਿਤ ਸ਼ੰਕਾ ਸੁਪਤੋ ਨਿਸਮਹੀਨ ਯਤੰਕਾ।
ਹੱਥ ਜੋੜ ਕੇ ਕਹਿੰਦੇ ਨੇ ਸੱਚੇ ਪਾਤਸ਼ਾਹ ਜੀ, ਜੇਕਰ ਸਾਨੂੰ ਕਿਸੇ ਦਾ ਡਰ ਨਹੀਂ ਹੈ ਤੇ ਤੁਹਾਨੂੰ ਕਿਸੇ ਦਾ ਕੀ ਡਰ, ਕਿਉਂਕਿ ਤੁਸੀਂ ਸਾਡੇ ਕੋਲ ਆਇਓ। ਕਹਿੰਦੇ ਨੇ ਪਹਿਰੇ ਦੀ ਲੋੜ ਨਹੀਂ ਹੈ ਸੱਚੇ ਪਾਤਸ਼ਾਹ ਜੀ, ਕਿਸੇ ਪ੍ਰਕਾਰ ਦੀ ਚਿੰਤਾ ਨਾ ਕਰੋ, ਆਰਾਮ ਦੇ ਨਾਲ ਤੁਸੀਂ ਸੌ ਜਾਓ, ਬਿਰਾਜ ਜਾਓ। ਸੱਚੇ ਪਾਤਸ਼ਾਹ ਜੀ ਕਿਸੇ ਪ੍ਰਕਾਰ ਦਾ ਕੋਈ ਡਰ ਨਾ ਰੱਖੋ।
ਪੁਣ ਗੁਰ ਬੋਲੇ ਕਾਰ ਜ਼ਰੂਰ ਪਹਿਰਾ ਦੇਵੇ ਬਣ ਹਜੂਰ।
ਪਰ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਆਖਿਆ, ਕਹਿੰਦੇ ਨੇ ਕਾਰ ਜ਼ਰੂਰ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਇਹ ਬੜਾ ਜ਼ਰੂਰੀ ਕੰਮ ਹੈ ਪਹਿਰਾ ਦੇਣਾ, ਪਹਿਰੋ ਦੇਵੋ ਬਣੇ ਹਜੂਰ, ਇਸ ਕਰਕੇ ਸਾਡੇ ਬਚਨ ਨੂੰ ਮੰਨੋ, ਪਹਿਰਾ ਜ਼ਰੂਰ ਦੇਣਾ। ਸਤਿਗੁਰੂ ਜੀ ਕਹਿੰਦੇ ਨੇ ਸੁਚੇਤ ਹੋ ਕੇ ਸਾਡੇ ਹਜੂਰ ਡੇਰੇ ਦੇ ਦੁਆਲੇ ਤੁਸੀਂ ਪਹਿਰਾ ਦੇਵੋ, ਇਹ ਸਾਡਾ ਹੁਕਮ ਹੈ।
ਮੋੜਨ ਬਹੋਰਨਾ ਮਾਨਿਓ ਬੈਨ ਹਮਰੇ ਗ੍ਰਾਮ ਤਾਸ ਕਿਸ ਹੈਨ।
ਪਰ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਉਹਨਾਂ ਮੂਰਖਾਂ ਨੇ ਫੇਰ ਵੀ ਸਤਿਗੁਰਾਂ ਦੇ ਬਚਨ ਨੂੰ ਨਾ ਮੰਨਿਆ, ਕਹਿੰਦੇ ਹਮਰੇ ਗ੍ਰਾਮ ਤਰਾਸ ਕਿਸ ਹੈ ਨਾ। ਸੱਚੇ ਪਾਤਸ਼ਾਹ ਜੀ ਅਸੀਂ ਪਹਿਲਾਂ ਵੀ ਕਹਿ ਚੁੱਕੇ ਹਾਂ ਕਿ ਸਾਡੇ ਪਿੰਡ ਦੇ ਵਿੱਚ ਕਿਸੇ ਪ੍ਰਕਾਰ ਦਾ ਕਿਸੇ ਦਾ ਕੋਈ ਡਰ ਨਹੀਂ ਹੈ। ਸੱਚੇ ਪਾਤਸ਼ਾਹ ਜੀ ਨਿਸ਼ਚਿੰਤ ਹੋ ਕੇ ਵਿਰਾਜ ਜਾਓ, ਪਹਿਰੇ ਦੀ ਕੋਈ ਲੋੜ ਨਹੀਂ ਹੈ, ਸਾਰੇ ਲੋਕ ਸਾਡੇ ਤੋਂ ਡਰਦੇ ਨੇ, ਸਾਡੀ ਚੋਰੀ ਕੌਣ ਕਰ ਸਕਦਾ।
ਸੁਪਤ ਜਥਾ ਸੁਖ ਰਾਤ ਬਿਤਾਵੋ ਨਾਹਿਨ ਕੋ ਸ਼ੰਕਾ ਮਨ ਲਾਵੋ।
ਆਰਾਮ ਦੇ ਨਾਲ ਤੁਸੀਂ ਸੁਖ ਦੇ ਨਾਲ ਸੌ ਕੇ ਰਾਤ ਨੂੰ ਬਤੀਤ ਕਰੋ। ਸੱਚੇ ਪਾਤਸ਼ਾਹ ਜੀ ਅਸੀਂ ਬਾਰ ਬਾਰ ਕਹਿ ਰਹੇ ਹਾਂ, ਕਿਸੇ ਪ੍ਰਕਾਰ ਦੀ ਸ਼ੰਕਾ ਮਨ ਦੇ ਵਿੱਚ ਨਾ ਲਿਆਓ।
ਸੁਣ ਸਤ ਗੁਰ ਤਿੰਨ ਬਾਤ ਬੁਝਾਈ ਹਮਰੇ ਸੰਗ ਸਿੰਘ ਸਮੁਦਾਈ।
ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਤੀਜੀ ਵਾਰੀ ਆਖਿਆ, ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਦੇਖੋ ਮੈਂ ਤੁਹਾਨੂੰ ਸਮਝਾ ਕੇ ਇੱਕ ਗੱਲ ਦੱਸ ਦੇਣੀ ਚਾਹੁੰਦਾ। ਹਮਰੇ ਸੰਗ ਸਿੰਘ ਸਮੁਦਾਈ, ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਇਹ ਜਿਹੜੇ ਸਾਡੇ ਨਾਲ ਦੇ ਸੰਗੀ ਸਾਥੀ ਬਹੁਤੇ ਸਾਰੇ ਸਿੰਘ ਨੇ।
ਹੋਵੇ ਸੁਖਾ ਛਕ ਮਸਤਾਨੇ ਨਹੀਂ ਨਸਾਮ ਜਾਗਰਨ ਠਾਨੇ।
ਹੁਣ ਜਾਣ ਬੁਝ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਉਹਨਾਂ ਨੂੰ ਭੁਲੇਖੇ ਦੇ ਵਿੱਚ ਪਾ ਰਹੇ ਨੇ। ਸਤਿਗੁਰੂ ਜੀ ਕਹਿੰਦੇ ਨੇ ਕਿ ਨਾਲ ਦੇ ਸਾਡੇ ਜਿਹੜੇ ਸਿੰਘ ਸਾਥੀ ਨੇ, ਸਤਿਗੁਰੂ ਜੀ ਕਹਿੰਦੇ ਨੇ ਕਿ ਸੁੱਖਾ ਛਕ ਲੈਂਦੇ ਨੇ ਤੇ ਫਿਰ ਨਸ਼ੇ ਦੇ ਵਿੱਚ ਇਹ ਮਸਤਾਨੇ ਹੋ ਜਾਂਦੇ ਨੇ। ਨਿਸਮੈ ਨਹੀਂ ਜਾਗਰਣ ਠਾਨੈ, ਛੱਕ ਕੇ ਸੁੱਖਾ ਸੌ ਜਾਂਦੇ ਨੇ। ਇਹ ਰਾਤ ਦੇ ਵੇਲੇ ਸੁਚੇਤੀ ਦੇ ਨਾਲ ਪਹਿਰਾ ਨਹੀਂ ਦਿੰਦੇ, ਇਸ ਕਰਕੇ ਸਤਿਗੁਰੂ ਜੀ ਕਹਿੰਦੇ ਨੇ ਕਿ ਪਹਿਰੇ ਦੇ ਵਾਸਤੇ ਅਸੀਂ ਤੁਹਾਨੂੰ ਕਹਿ ਰਹੇ। ਹੁਣ ਧਿਆਨ ਦੇਣ ਦੀ ਲੋੜ ਹੈ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਜਿਹੜੇ ਸਿੱਖ ਨੇ ਇਸ ਤਰ੍ਹਾਂ ਦੇ ਕਦੇ ਵੀ ਮਸਤਾਨੇ ਨਹੀਂ ਹੁੰਦੇ, ਕਿਉਂਕਿ ਤੁਸੀਂ ਇਤਿਹਾਸ ਨੂੰ ਸੁਣ ਚੁੱਕੇ ਹੋ ਕਿ ਮੁਗਲਾਂ ਦਾ ਡਰ ਹੈ, ਪਿੱਛੋਂ ਫੌਜਾਂ ਚੜ ਕੇ ਆ ਰਹੀਆਂ ਨੇ। ਇਸ ਵੇਲੇ ਜੇਕਰ ਸਤਿਗੁਰੂ ਜੀ ਕਿਤੇ ਪੜਾ ਕਰਨ ਰੁਕਣ ਤੇ ਸਤਿਗੁਰਾਂ ਦੇ ਜਿਹੜੇ ਸੂਰਮੇ ਸਿੰਘ ਨੇ ਉਹ ਸੁੱਖਾ ਛੱਕ ਕੇ ਸੌ ਜਾਣ ਜਾਂ ਡਿੱਗ ਜਾਣ, ਐਸੀ ਤੇ ਗੱਲ ਕਦੇ ਹੋ ਹੀ ਨਹੀਂ ਸਕਦੀ। ਪਰ ਸਤਿਗੁਰੂ ਜੀ ਜਾਣ ਬੁੱਝ ਕੇ ਉਹਨਾਂ ਨੂੰ ਕਹਿੰਦੇ ਨੇ ਕਿ ਸਾਡੇ ਜਿਹੜੇ ਸਿੰਘ ਨੇ ਨਾ ਇਹ ਸੁੱਖਾ ਛੱਕ ਕੇ ਰਾਤ ਦੇ ਵੇਲੇ ਮਸਤਾਨੇ ਹੋ ਜਾਂਦੇ ਨੇ, ਇਸ ਕਰਕੇ ਸੁਚੇਤੀ ਦੇ ਨਾਲ ਇਹ ਪਹਿਰਾ ਨਹੀਂ ਦਿੰਦੇ, ਇਸ ਕਰਕੇ ਅਸੀਂ ਪਹਿਰੇ ਦੇ ਵਾਸਤੇ ਹੇ ਹਰੀ ਕਿ ਉਹ ਤੁਹਾਨੂੰ ਕਹਿ ਰਹੇ।
ਜੇ ਚਾਕਰ ਬੈਰਾੜ ਕਨੇਰੇ ਰਾਠ ਤਾੜ ਵੀ ਸਮ ਹਮ ਹੇਰੇ,
ਤੇ ਸਤਿਗੁਰੂ ਜੀ ਕਹਿੰਦੇ ਨੇ ਜਿਹੜੇ ਬੈਰਾੜ ਨੇ ਜਿਹੜੇ ਅਸੀਂ ਆਪਣੀ ਸੈਨਾ ਦੇ ਵਿੱਚ ਭਰਤੀ ਕੀਤੇ ਹੋਏ ਨੇ, ਸਤਿਗੁਰੂ ਜੀ ਕਹਿੰਦੇ ਨੇ ਤੇ ਪਹਿਲਾਂ ਹੀ ਚੋਰ ਡਾਕੂ ਤੇ ਤਾੜਵੀ ਨੇ, ਇਹਨਾਂ ਨੂੰ ਤੇ ਅਸੀਂ ਚੋਰ ਡਾਕੂ ਹੀ ਸਮਝਦੇ ਹਾਂ। ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਜਿਹੜੇ ਚੋਰ ਡਾਕੂ ਨੇ ਉਹਨਾਂ ਦਾ ਫਿਰ ਕੀ ਇਤਬਾਰ ਕੀਤਾ ਜਾ ਸਕਦਾ ਹੈ। ਦਰਅਸਲ ਸਤਿਗੁਰੂ ਜੀ ਜਾਣ ਬੁੱਝ ਕੇ ਸਾਰਾ ਕੁਝ ਕਹਿ ਰਹੇ ਨੇ। ਸਤਿਗੁਰਾਂ ਦੇ ਜਿਹੜੇ ਬੈਰਾੜ ਸਿੱਖ ਨੇ ਉਹ ਬੜੇ ਸਿਦਕੀ ਤੇ ਸਤਿਗੁਰਾਂ ਦੇ ਪੂਰਨ ਸਿੱਖ ਨੇ, ਪਰ ਸਤਿਗੁਰੂ ਜੀ ਕਹਿੰਦੇ ਨੇ ਤੇ ਚੋਰ ਡਾਕੂ ਨੇ, ਇਹਨਾਂ ਦਾ ਕੋਈ ਇਤਬਾਰ ਨਹੀਂ ਹੈ। ਜਿਹੜੇ ਸਤਿਗੁਰਾਂ ਦੇ ਨਿੱਜ ਪ੍ਰੇਮੀ ਸਿੰਘ ਨੇ ਮਾਨ ਸਿੰਘ ਵਰਗੇ, ਉਹਨਾਂ ਨੂੰ ਕਹਿੰਦੇ ਨੇ ਤੇ ਸੁੱਖਾ ਛੱਕ ਕੇ ਮਸਤਾਨੇ ਹੋ ਜਾਂਦੇ ਨੇ, ਇਸ ਕਰਕੇ ਇਹਨਾਂ ਤੇ ਕੋਈ ਭਰੋਸਾ ਕੀਤਾ ਨਹੀਂ ਜਾ ਸਕਦਾ। ਇਹ ਦਰਅਸਲ ਹਰੀਕਿਆਂ ਨੂੰ ਸਾਰੇ ਭਰਮਾਉਣ ਦੇ ਸਤਿਗੁਰਾਂ ਦੇ ਇੱਕ ਵਿਉਂਤ ਹੈ, ਭਾਵ ਕਿ ਇੱਕ ਪਰਖ ਦੇ ਵਿੱਚ ਸਤਿਗੁਰੂ ਜੀ ਉਹਨਾਂ ਨੂੰ ਪਾ ਰਹੇ ਨੇ।
ਪ੍ਰੇਮ ਨਮਨ ਮੈਂ ਪੈ ਨਹੀਂ ਮਾਨ, ਆਪਣੀ ਇੱਛਾ ਕਾਰਜ ਠਾਨ।
ਸਤਿਗੁਰੂ ਜੀ ਕਹਿੰਦੇ ਨੇ ਬੈਰਾੜਾਂ ਦੇ ਮਨ ਦੇ ਵਿੱਚ ਸਾਡੇ ਪ੍ਰਤੀ ਕੋਈ ਪ੍ਰੇਮ ਨਹੀਂ ਹੈ, ਕੋਈ ਭਾਵਨਾ ਨਹੀਂ ਹੈ, ਇਹ ਸਾਡਾ ਡਰ ਨਹੀਂ ਮੰਨਦੇ। ਸਤਿਗੁਰੂ ਜੀ ਕਹਿੰਦੇ ਨੇ ਕਿ ਜਿਵੇਂ ਇਹਨਾਂ ਦਾ ਜੀ ਕਰਦਾ ਐਸਾ ਕਰਦੇ ਨੇ, ਦਰਅਸਲ ਐਸਾ ਨਹੀਂ ਹੈ। ਸਤਿਗੁਰਾਂ ਦੇ ਬੜੇ ਪ੍ਰੇਮੀ ਨੇ, ਮਨ ਦੀ ਬੜੀ ਭਾਵਨਾ ਵੀ ਹੈ ਸਤਿਗੁਰਾਂ ਦੇ ਵਿੱਚ, ਪਰ ਸਤਿਗੁਰੂ ਜੀ ਕਹਿੰਦੇ ਨੇ ਸਾਡਾ ਤੇ ਡਰ ਹੀ ਨਹੀਂ ਮੰਨਦੇ, ਜਿਵੇਂ ਇਹਨਾਂ ਦਾ ਜੀ ਕਰਦਾ ਬੈਰਾੜਾਂ ਦਾ ਇਹ ਉਂਜ ਕਰਦੇ ਨੇ।
ਸੁਣਤ ਹਰੀਕੇ ਗੁਰ ਕੀ ਬਾਤ, ਮਾਨੇ ਪਹਿਰਾ ਦੇ ਹਮ ਰਾਤ।
ਜਦੋਂ ਸਤਿਗੁਰਾਂ ਨੇ ਜ਼ਿਆਦਾ ਪਹਿਰੇ ਦੇਣ ਦੀ ਗੱਲ ਦੇ ਉੱਤੇ ਜ਼ੋਰ ਦਿੱਤਾ ਤੇ ਫਿਰ ਸਤਿਗੁਰਾਂ ਦੇ ਬਚਨ ਨੂੰ ਹੱਥ ਜੋੜ ਕੇ ਉਹਨਾਂ ਹਰੀ ਕੇ ਗੋਤ ਵਾਲਿਆਂ ਨੇ ਮੰਨ ਲਿਆ, ਪ੍ਰਵਾਨ ਕਰ ਲਿਆ। ਕਹਿੰਦੇ ਨੇ ਪਹਿਰਾ ਦੇ ਹਮ ਰਾਤ, ਸੱਚੇ ਪਾਤਸ਼ਾਹ ਜੀ ਦਰਅਸਲ ਖੌਫ ਤੇ ਕੋਈ ਨਹੀਂ ਹੈ, ਡਰ ਤੇ ਕਿਸੇ ਦਾ ਨਹੀਂ ਹੈ, ਪਰ ਤੁਹਾਡਾ ਬਚਨ ਮੰਨ ਲੈਂਦੇ ਹਾਂ ਸੱਚੇ ਪਾਤਸ਼ਾਹ ਜੀ, ਰਾਤ ਦੇ ਵੇਲੇ ਅਸੀਂ ਪਹਿਰਾ ਦੇਵਾਂਗੇ ਤੁਹਾਡੇ ਹੁਕਮ ਦੇ ਅਨੁਸਾਰ।
ਮਸਤਕ ਟੇਕ ਗਏ ਨਿਜ ਡੇਰੇ, ਡੋਗਰ ਦਾਸ ਹੋਤੇ ਤਿਨ ਕੇਰੇ।
ਸਤਿਗੁਰਾਂ ਨੂੰ ਮੱਥਾ ਟੇਕਿਆ ਤੇ ਆਪਣੇ ਡੇਰੇ ਦੇ ਵਿੱਚ ਭਾਵ ਕੇ ਪਿੰਡ ਦੇ ਵਿੱਚ ਚਲੇ ਗਏ, ਤੇ ਜਿਹੜੇ ਇਹ ਹਰੀਕੇ ਸਨ ਇਹਨਾਂ ਦੇ ਅੱਗੋਂ ਦਾਸ ਸਨ ਜਿਹੜੇ ਡੋਗਰ ਸਨ। ਇੱਕ ਜਾਤ ਅਕਸਰ ਗੁਜਰਾਂ ਦਾ ਕੰਮ ਕਰਦੀ ਹੈ ਉਹਨੂੰ ਡੋਗਰ ਆਖਿਆ ਜਾਂਦਾ ਹੈ, ਇਹਨਾਂ ਦਾ ਪਿੱਛਾ ਰਾਜਪੂਤੀ ਹੈ। ਇਸ ਤੋਂ ਇਲਾਵਾ ਅਕਸਰ ਮੁਸਲਮਾਨ ਹੁੰਦੇ ਨੇ ਜਿਹੜੇ ਡੋਗਰ ਹੁੰਦੇ ਨੇ, ਇਹਨਾਂ ਹਰੀਕਿਆਂ ਦੇ ਉਹ ਡੋਗਰ ਅੱਗੋਂ ਦਾਸ ਸਨ, ਸੇਵਕ ਸਨ।
ਤਿੰਨ ਕੇ ਸਾਥ ਸੁਣ ਗਿਰਾ ਉਚਾਰੀ, ਗੁਰ ਟਿਗ ਪਹੁੰਚੋ ਨਿਜ ਨਿਜ ਵਾਰੀ।
ਹੁਣ ਸਤਿਗੁਰਾਂ ਨੇ ਪਹਿਰੇ ਦੀ ਗੱਲ ਕੀਤੀ ਸੀ ਕਿ ਤੁਸੀਂ ਰਾਤ ਜਾ ਕੇ ਪਹਿਰਾ ਦੇਣਾ, ਪਰ ਇਹਨਾਂ ਨੇ ਆਪਣੇ ਨੌਕਰਾਂ ਡੋਗਰਾਂ ਨੂੰ ਜਾ ਕੇ ਕਹਿ ਦਿੱਤਾ ਕਿ ਸਤਿਗੁਰਾਂ ਦਾ ਡੇਰਾ ਲੱਗਿਆ ਹੋਇਆ, ਇਸ ਕਰਕੇ ਤੁਸੀਂ ਸਤਿਗੁਰਾਂ ਦੇ ਡੇਰੇ ਤੇ ਪਹੁੰਚ ਜਾਓ ਤੇ ਵਾਰੋ ਵਾਰੀ ਸਤਿਗੁਰਾਂ ਦੇ ਡੇਰੇ ਦੇ ਦੁਆਲੇ ਤੁਸੀਂ ਪਹਿਰਾ ਦੇਣਾ।
ਪਹਿਰਾ ਦੀਜੈ ਜਾਗ੍ਰਤ ਰਹੀਏ, ਸਾਗਰੀ ਨਿਸਮ ਨਿੰਦਰਾ ਲਹੀਏ।
ਸਮਝਾਇਆ ਉਹਨਾਂ ਡੋਗਰਾਂ ਨੂੰ ਕਿ ਤੁਸੀਂ ਸਾਰੀ ਰਾਤ ਜਾਗ ਕੇ ਪਹਿਰਾ ਦੇਣਾ, ਰਤਾ ਪਰ ਵੀ ਸੌਣਾ ਨਹੀਂ ਹੈ, ਉਂਗਲਾਣਾ ਨਹੀਂ।
ਸਤ ਗੁਰ ਕਰਕੇ ਖਾਣ ਰੁਪਾਨ, ਸਗਲ ਸਿੰਘ ਸੁਪਤੇ ਸੁਖ ਠਾਨ।
ਦੂਜੀ ਤਰਫ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਪ੍ਰਸ਼ਾਦ ਪਾਣੀ ਛਕਿਆ, ਸਿੰਘਾਂ ਨੇ ਵੀ ਪ੍ਰਸ਼ਾਦਾ ਛਕਿਆ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਬਿਰਾਜਣ ਲੱਗੇ ਤੇ ਸਾਰੇ ਸਿੰਘਾਂ ਨੂੰ ਕਹਿੰਦੇ ਨੇ ਬੇਖੌਫ ਹੋ ਕੇ ਸੌ ਜਾਓ, ਕਿਉਂਕਿ ਪਹਿਲਾਂ ਰੋਜ਼ ਹੀ ਪਹਿਰਾ ਦਿੰਦੇ ਸਨ। ਸਤਿਗੁਰੂ ਜੀ ਕਹਿੰਦੇ ਨੇ ਕਿਸੇ ਸਿੰਘ ਨੂੰ ਪਹਿਰਾ ਦੇਣ ਦੀ ਅੱਜ ਕੋਈ ਲੋੜ ਨਹੀਂ ਹੈ, ਬੇਖੌਫ ਹੋ ਕੇ ਸਤਿਗੁਰੂ ਜੀ ਕਹਿੰਦੇ ਨੇ ਸੌ ਜਾਓ, ਅਸੀਂ ਪਹਿਰੇ ਦੀ ਡਿਊਟੀ ਲਾ ਦਿੱਤੀ ਹੈ ਹਰੀਕਿਆਂ ਦੀ।
ਡੋਗਰ ਆਏ ਗੁਰੂ ਟਿਗ ਠਹਿਰੇ, ਚੌਂਦ ਸ਼ਿਖਰੇ ਪਏ ਤੇ ਪਹਿਰੇ।
ਸਤਿਗੁਰੂ ਜੀ ਵੀ ਬਿਰਾਜ ਗਏ, ਸਤਿਗੁਰਾਂ ਦੇ ਜਿੰਨੇ ਸਿੰਘ ਸਨ ਉਹ ਵੀ ਬਿਰਾਜ ਗਏ, ਜਿੰਨੇ ਬਿਰਾੜ ਸਨ ਉਹ ਵੀ ਸੌ ਗਏ, ਸਾਰੇ ਦੇ ਸਾਰੇ ਸੌ ਗਏ ਤੇ ਜਿਹੜੇ ਉਹ ਡੋਗਰ ਸਨ ਉਹ ਪਹਿਰਾ ਦੇਣ ਦੇ ਵਾਸਤੇ ਰਾਤ ਦੇ ਵੇਲੇ ਪਹੁੰਚ ਗਏ, ਸਤਿਗੁਰਾਂ ਦੇ ਡੇਰੇ ਦੇ ਚਾਰ ਸਵੇਰੇ ਫੈਲ ਗਏ।
ਪਹਿਰ ਜਾਵਣੀ ਬੀਤੀ ਜਬੈ, ਸ੍ਰੀ ਮੁਖ ਤੇ ਉੱਚੇ ਕਹਿ ਤਬੈ।
ਜਦੋਂ ਇੱਕ ਪਹਿਰ ਰਾਤ ਬਤੀਤ ਹੋਈ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਉੱਠੇ ਤੇ ਜਾ ਕੇ ਸਤਿਗੁਰਾਂ ਨੇ ਉੱਚੀ ਸਾਰੀ ਸੁਣਾ ਕੇ ਮੁਖ ਤੋਂ ਬਚਨ ਕੀਤਾ।
ਕਹਿੰਦੇ ਨੇ ਖਰੇ ਹਰੀ ਕੇ ਜਾਗਰਤ ਕੋਈ, ਪਹਿਰਾ ਦੇਣ ਆਏ ਕੇ ਨਾ ਕੋਈ।
ਸਤਿਗੁਰਾਂ ਨੇ ਉੱਚੀ ਆਵਾਜ਼ ਦੇ ਵਿੱਚ ਆਖਿਆ ਕਿ ਹਰੀ ਕੇ ਪਹਿਰਾ ਦੇਣ ਦੇ ਵਾਸਤੇ ਪਹੁੰਚੇ ਨੇ ਕਿ ਨਹੀਂ ਪਹੁੰਚੇ, ਭਾਵ ਕਿ ਹੇ ਹਰੀ ਕਿਉ ਤੁਸੀਂ ਸੁਚੇਤੀ ਦੇ ਨਾਲ ਪਹਿਰਾ ਦੇ ਰਹੇ ਹੋ, ਇਸ ਤਰ੍ਹਾਂ ਬਚਨ ਕੀਤਾ।
ਕਹਿਤ ਪਾਏ ਹਮ ਡੋਗਰ ਆਏ, ਹਿਤ ਪਹਿਰੇ ਕੇ ਤਿਨੋ ਪਠਾਏ।
ਤੇ ਜਿਹੜੇ ਡੋਗਰ ਜਾ ਕੇ ਪਹਿਰਾ ਦੇ ਰਹੇ ਸਨ ਉਹਨਾਂ ਨੇ ਫਿਰ ਸਤਿਗੁਰਾਂ ਦੇ ਸਵਾਲ ਦਾ ਉੱਤਰ ਦਿੱਤਾ, ਕਹਿੰਦੇ ਨੇ ਸੱਚੇ ਪਾਤਸ਼ਾਹ ਜੀ ਅਸੀਂ ਡੋਗਰ ਸਾਰੇ ਦੇ ਸਾਰੇ ਸੁਚੇਤੀ ਦੇ ਨਾਲ ਪਹਿਰਾ ਦੇ ਰਹੇ ਹਾਂ, ਸੱਚੇ ਪਾਤਸ਼ਾਹ ਜੀ ਹਰੀਕਿਆਂ ਨੇ ਸਾਨੂੰ ਕੱਲਿਆ ਪਹਿਰਾ ਦੇਣ ਦੇ ਵਾਸਤੇ, ਉਹਨਾਂ ਦੀ ਜਗ੍ਹਾ ਦੇ ਉੱਤੇ ਅਸੀਂ ਪਹਿਰਾ ਦੇ ਰਹੇ।
ਸਭ ਜਾਗ੍ਰਤ ਹੈ ਬਣ ਸਾਵਧਾਨ, ਸੁਪਤੋ ਆਪ ਗੁਰੂ ਭਗਵਾਨ।
ਡੋਗਰਾਂ ਨੇ ਆਖਿਆ ਸੱਚੇ ਪਾਤਸ਼ਾਹ ਜੀ ਜਾਗ ਰਹੇ ਹਾਂ, ਬੜੀ ਸਾਵਧਾਨਤਾ ਦੇ ਨਾਲ ਹੁਸ਼ਿਆਰੀ ਦੇ ਨਾਲ ਪਹਿਰੇ ਤੇ ਤੈਨਾਤ ਹਾਂ, ਹੇ ਗੁਰੂ ਭਗਵਾਨ ਜੀ ਤੁਸੀਂ ਆਰਾਮ ਦੇ ਨਾਲ ਵਿਰਾਜ ਜਾਓ ਸੌ ਜਾਓ।
ਬਖਸ਼ਿਸ਼ ਕਰਿਓ ਚਹਿਤ ਹੈ ਕੋਈ, ਭਾਗ ਬਿਨਾ ਕਿਵੇਂ ਪ੍ਰਾਪਤ ਹੋਈ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਉਹਨਾਂ ਹਰੀਕਿਆਂ ਦੇ ਉੱਤੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਕੁਝ ਬਖਸ਼ਿਸ਼ ਕਰਨਾ ਚਾਹੁੰਦੇ ਸਨ, ਕੁਝ ਬਖਸ਼ਣਾ ਚਾਹੁੰਦੇ ਸਨ, ਪਰ ਕਵੀ ਜੀ ਲਿਖਦੇ ਨੇ ਭਾਗ ਬਿਨਾਂ ਕਿਮ ਪ੍ਰਾਪਤ ਹੋਈ, ਭਾਗਾਂ ਤੋਂ ਬਗੈਰ ਸਤਿਗੁਰਾਂ ਦੀ ਜਿਹੜੀ ਬਖਸ਼ਿਸ਼ ਹੈ ਉਹ ਵੀ ਪ੍ਰਾਪਤ ਨਹੀਂ ਹੁੰਦੀ। ਗੁਰਬਾਣੀ ਦੇ ਵਿੱਚ ਪਾਠ ਆਉਂਦਾ, ਵਿਣ ਭਾਗਾਂ ਕਿ ਛਪਾਈਐ ਨਾਹੀ, ਜੇ ਬਹੁ ਤੇਰਾ ਤਾਵੈ। ਭਾਵ ਕੇ ਭਾਗਾਂ ਤੋਂ ਬਗੈਰ ਭਾਵੇਂ ਬਹੁਤਾ ਸਾਰਾ ਚੱਲ ਕੇ ਵੀ ਭਾਗ ਕਿਉਂ ਨਾ ਜਾਵੇ, ਉਹ ਭਾਗਾਂ ਤੋਂ ਬਗੈਰ ਲਿਆ ਨਹੀਂ ਜਾ ਸਕਦਾ। ਅੱਗੇ ਜਾ ਕੇ ਇਸੇ ਹੀ ਗੱਲ ਦਾ ਖੁਲਾਸਾ ਹੋਵੇਗਾ ਕਿ ਸਤਿਗੁਰੂ ਜੀ ਉਹਨਾਂ ਹਰੀਕਿਆਂ ਨੂੰ ਕੀ ਬਖਸ਼ਿਸ਼ ਕਰਨ ਵਾਲੇ ਸਨ ਤੇ ਭਾਗਾਂ ਤੋਂ ਬਗੈਰ ਉਹ ਵੱਡੀ ਬਖਸ਼ਿਸ਼ ਲੈ ਨਾ ਸਕੇ।
ਆਦੀ ਰਾਤ ਬੀਤੀ ਜਬ ਜਾਨੀ, ਉੱਚੀ ਧੁਨ ਤੇ ਪ੍ਰਭੂ ਬਖਾਨੀ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਕਰੀਬ ਜਦੋਂ ਅੱਧੀ ਰਾਤ ਬਤੀਤ ਹੋ ਗਈ ਤੇ ਸਤਿਗੁਰਾਂ ਨੇ ਫੇਰ ਉੱਚੀ ਆਵਾਜ਼ ਦੇ ਨਾਲ ਬਚਨ ਕੀਤਾ।
ਕਹਿੰਦੇ ਨੇ ਆਏ ਕਿ ਨਹੀਂ ਹਰੀ ਕਾ ਕੋਈ, ਹਿਤ ਸੋਜੀ ਲੈ ਬੈ ਹਿਤ ਸੋਈ।
ਸਤਿਗੁਰਾਂ ਨੇ ਅੱਧੀ ਰਾਤ ਦੇ ਵੇਲੇ ਬਚਨ ਕੀਤਾ ਕਿ ਅਜੇ ਵੀ ਹਰੀ ਕਾ ਕੋਈ ਆਇਆ ਹੈ ਕਿ ਨਹੀਂ ਆਇਆ। ਸਤਿਗੁਰੂ ਜੀ ਕਹਿੰਦੇ ਨੇ ਕਿ ਠੀਕ ਹੈ ਡੋਗਰੋ, ਮੈਂ ਮੰਨਦਾ ਹਾਂ ਕਿ ਤੁਹਾਨੂੰ ਉਹਨਾਂ ਨੇ ਪਹਿਰੇ ਦੇ ਵਾਸਤੇ ਭੇਜਿਆ, ਪਰ ਤੁਹਾਡੀ ਖਬਰ ਸਾਰ ਲੈਣ ਦੇ ਵਾਸਤੇ ਇੱਥੇ ਹਰੀ ਕਾ ਅਜੇ ਕੋਈ ਪਹੁੰਚਿਆ ਕਿ ਨਹੀਂ ਪਹੁੰਚਿਆ, ਅੱਧੀ ਰਾਤ ਦਾ ਸਮਾਂ ਸੀ।
ਹਮ ਡੋਗਰ ਠਾਂਡੇ ਤਿੰਨ ਦਾਸ, ਪਹਿਰਾ ਦੇਤ ਜਾਗਤੇ ਪਾਸ।
ਡੋਗਰ ਬੋਲੇ ਸੱਚੇ ਪਾਤਸ਼ਾਹ ਜੀ ਉਹ ਤੇ ਨਹੀਂ ਆਏ, ਸੱਚੇ ਪਾਤਸ਼ਾਹ ਜੀ ਅਸੀਂ ਉਹਨਾਂ ਦੇ ਦਾਸ ਹਾਂ, ਉਹਨਾਂ ਦੇ ਨੌਕਰ ਹਾਂ, ਪਰ ਅਸੀਂ ਸੁਚੇਤੀ ਦੇ ਨਾਲ ਜਾ ਕੇ ਪਹਿਰਾ ਦੇ ਰਹੇ।
ਸੋ ਨਿਸ ਬਿਖੈ ਹੋਤ ਮਦ ਪਾਣੀ, ਸੁਪਤੇ ਸਦਨ ਬਿਖੈ ਸੁਖ ਠਾਨੀ।
ਡੋਗਰ ਕਹਿੰਦੇ ਨੇ ਸੱਚੇ ਪਾਤਸ਼ਾਹ ਜੀ ਉਹਨਾਂ ਦੀ ਉਡੀਕ ਕਿਉਂ ਕਰਦੇ ਹੋ, ਅਸੀਂ ਪਹਿਰਾ ਤੇ ਦੇ ਹੀ ਰਹੇ ਹਾਂ। ਇਸ ਤੋਂ ਇਲਾਵਾ ਸੱਚੇ ਪਾਤਸ਼ਾਹ ਜੀ ਉਹ ਸਾਡੀ ਸੁਚੇਤੀ ਦੇ ਵਾਸਤੇ, ਖਬਰ ਲੈਣ ਦੇ ਵਾਸਤੇ ਵੀ ਨਹੀਂ ਆਉਣਗੇ। ਸੱਚੇ ਪਾਤਸ਼ਾਹ ਜੀ ਕਾਰਨ ਹੈ ਕਿ ਰਾਤ ਦੇ ਵੇਲੇ ਉਹ ਤੇ ਮਦ ਪਾਨੀ ਹੋ ਜਾਂਦੇ ਨੇ, ਮਦ ਆਖਿਆ ਜਾਂਦਾ ਹੈ ਸ਼ਰਾਬ ਨੂੰ, ਪਾਣੀ ਤੋਂ ਭਾਵ ਹੈ ਕਿ ਸ਼ਰਾਬ ਨੂੰ ਪੀਣਾ, ਭਾਵ ਕੇ ਰਾਤ ਦੇ ਵੇਲੇ ਉਹ ਸ਼ਰਾਬ ਪੀ ਕੇ ਸੌ ਜਾਂਦੇ ਨੇ। ਸੱਚੇ ਪਾਤਸ਼ਾਹ ਜੀ, ਉਹ ਸ਼ਰਾਬ ਪੀ ਕੇ ਸੁੱਤੇ ਹੋਣਗੇ ਸੁੱਖ ਦੇ ਨਾਲ, ਉਹਨਾਂ ਨੇ ਕਿੱਥੋਂ ਆਉਣਾ।
ਦਾਸ ਤੈਨੂੰ ਕੇ ਤਥਾ ਤੁਮਾਰੇ, ਹਮ ਸਭ ਦਾਨ ਖਰੇ ਅਬ ਸਾਰੇ।
ਡੋਗਰਾਂ ਨੇ ਆਖਿਆ, ਸੱਚੇ ਪਾਤਸ਼ਾਹ ਜੀ, ਉਹਨਾਂ ਸਾਰਿਆਂ ਦੇ ਦਾਸ ਹਾਂ, ਇਸ ਕਰਕੇ ਤੁਹਾਡੇ ਵੀ ਦਾਸ ਹਾਂ। ਸੱਚੇ ਪਾਤਸ਼ਾਹ ਜੀ, ਉਹਨਾਂ ਦਾ ਹੁਕਮ ਹੈ, ਇਸ ਕਰਕੇ ਅਸੀਂ ਹੁਸ਼ਿਆਰੀ ਦੇ ਨਾਲ ਪਹਿਰਾ ਦੇ ਰਹੇ ਹਾਂ, ਤੁਸੀਂ ਨਿਸ਼ਚਿੰਤ ਹੋ ਜਾਓ।
ਪੁਣ ਤੂਸ਼ਣ ਹੋਏ ਰਾਤ ਬਿਤਾਈ, ਅਜਾਮ ਰਹੀ ਜਬ ਕਹਿਓ ਗੁਸਾਈ।
ਸਤਿਗੁਰੂ ਜੀ ਚੁੱਪ ਕਰ ਗਏ, ਫੇਰ ਕੋਈ ਬਚਨ ਨਾ ਕੀਤਾ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ, ਕਰੀਬ ਸਾਰੀ ਰਾਤ ਬਤੀਤ ਹੋ ਗਈ, ਜਦੋਂ ਇੱਕ ਪਹਿਰ ਰਾਤ ਰਹਿੰਦੀ ਸੀ, ਜਦੋਂ ਅੰਮ੍ਰਿਤ ਵੇਲਾ ਸੀ, ਸਤਿਗੁਰੂ ਜੀ ਫੇਰ ਉੱਠੇ ਤੇ ਬਚਨ ਕੀਤਾ।
ਆਏ ਕਿ ਨਹੀਂ ਹਰੀ ਕਾਇਬੈ, ਲੈ ਬੇਹਤ ਪਹਿਰੈ ਸੁਦ ਸਬੈ।
ਸਤਿਗੁਰਾਂ ਨੇ ਸ੍ਰੀ ਮੁਖ ਤੋਂ ਆਖਿਆ, ਅਜੇ ਵੀ ਕੋਈ ਹਰੀਕਾ ਆਇਆ ਹੈ ਕਿ ਨਹੀਂ ਆਇਆ? ਸਤਿਗੁਰੂ ਜੀ ਕਹਿੰਦੇ ਨੇ ਕਿ ਕਿਸੇ ਨੇ ਆਣ ਕੇ ਤੁਹਾਡੀ ਖਬਰ ਲਈ ਹੈ ਕਿ ਨਹੀਂ ਲਈ?
ਪੁਣ ਡੋਗਰ ਬੋਲੇ ਹਮ ਇਹ ਪਹਿਰਾ ਦੇ ਸਵਧਾਨੀ ਰਹੇ।
ਅੰਮ੍ਰਿਤ ਵੇਲੇ ਵੀ ਡੋਗਰ ਹੀ ਮੌਜੂਦ ਸਨ, ਕੋਈ ਵੀ ਹਰੀਕਾ ਉੱਥੇ ਨਹੀਂ ਸੀ ਪਹੁੰਚਿਆ। ਉੱਤਰ ਦਿੱਤਾ ਡੋਗਰਾਂ ਨੇ, ਅਸੀਂ ਖਲੋਤੇ ਹਾਂ, ਪਹਿਰਾ ਦੇ ਰਹੇ ਹਾਂ ਸਾਵਧਾਨੀ ਦੇ ਨਾਲ।
ਇਸ ਛਿਨ ਕੌਣ ਹਰੀ ਕਾਇਆਵੇ, ਪੀ ਪੀ ਮਦ ਕਰ ਮੈਂ ਸੁਪਤਾਵੇ।
ਡੋਗਰ ਕਹਿੰਦੇ ਨੇ, ਸੱਚੇ ਪਾਤਸ਼ਾਹ ਜੀ, ਇਸ ਵੇਲੇ ਕਿਹੜੇ ਹਰੀਕੇ ਨੇ ਬੌੜਨਾ ਹੈ, ਕਿੰਨੇ ਆਉਣਾ ਹੈ? ਸੱਚੇ ਪਾਤਸ਼ਾਹ ਜੀ, ਮਦ ਭਾਵ ਕੇ ਸ਼ਰਾਬ ਪੀ ਪੀ ਕੇ ਘਰ ਦੇ ਵਿਚ ਅਜੇ ਤੇ ਸੁੱਤੇ ਹੋਣਗੇ, ਉੱਠੇ ਨਹੀਂ ਹੋਣਗੇ, ਸਵੇਰਾ ਹੋਵੇਗਾ, ਕਾਫੀ ਦਿਨ ਚੜੇਗਾ। ਸੱਚੇ ਪਾਤਸ਼ਾਹ ਜੀ, ਉਹਤੇ ਲੱਗਦਾ ਹੈ ਫੇਰ ਹੀ ਪਹੁੰਚਣਗੇ।
ਹਮ ਹਜੂਰ ਰਾਵਰ ਕੇ ਖਰੇ, ਆਗਿਆ ਦੇਹੋ ਤਥਾ ਅਬ ਕਰੇ।
ਡੋਗਰ ਕਹਿੰਦੇ ਨੇ, ਤੁਹਾਡੇ ਹਜੂਰ ਖਲੋਤੇ ਆ, ਸੱਚੇ ਪਾਤਸ਼ਾਹ ਜੀ ਪਹਿਰਾ ਦੇ ਰਹੇ ਆ, ਜਿਵੇਂ ਹੁਕਮ ਕਰੋਗੇ ਉਸੇ ਤਰ੍ਹਾਂ ਕਰਾਂਗੇ। ਸੱਚੇ ਪਾਤਸ਼ਾਹ ਜੀ, ਜਿਵੇਂ ਹੁਕਮ ਕਰੋਗੇ ਅਸੀਂ ਵੈਸਾ ਕਰਾਂਗੇ।
ਸੇਵਾ ਕਰ ਹੈ ਸਰਵ ਪ੍ਰਕਾਰੀ, ਹਮ ਡੋਗਰ ਸਗਰੇ ਅਨੁਸਾਰੀ।
ਜਿਸ ਤਰ੍ਹਾਂ ਸੱਚੇ ਪਾਤਸ਼ਾਹ ਜੀ ਹੁਕਮ ਕਰੋਗੇ ਉਸੇ ਤਰ੍ਹਾਂ ਸੇਵਾ ਕਰਾਂਗੇ, ਹਰ ਇੱਕ ਪ੍ਰਕਾਰ ਦੀ ਸੇਵਾ ਕਰਾਂਗੇ। ਅਸੀਂ ਸਾਰੇ ਡੋਗਰ ਤੁਹਾਡੇ ਅਨੁਸਾਰ ਹਾਂ, ਤੁਹਾਡੇ ਹੁਕਮ ਦੇ ਅਧੀਨ ਹਾਂ।
ਸੁਣ ਕਰ ਬਿਨ ਸਮੇਤ ਕਿਰਪਾਲਾ, ਦੀਨਸ ਬਰਤਨ ਕੋ ਤਤ ਕਾਲਾ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉਹਨਾਂ ਡੋਗਰਾਂ ਦੀ ਬੇਨਤੀ ਨੂੰ ਸੁਣਿਆ, ਕਿਰਪਾਲੂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਫਿਰ ਤਤਕਾਲ ਵਰਦਾਨ ਦਿੱਤਾ ਡੋਗਰਾਂ ਨੂੰ।
ਬਸਦੇ ਰਹੋ ਤੀਰ ਇਸ ਨਈ, ਨਈ ਚੌਧਰ ਤਾਂ ਤੁਮ ਕੋ ਦਈ।
ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਇਸ ਨਹਿਰ ਦੇ ਕੰਢੇ ਕੰਢੇ ਦੇ ਉੱਤੇ ਸਤਿਗੁਰੂ ਜੀ ਕਹਿੰਦੇ ਨੇ ਕਿ ਤੁਸੀਂ ਵਸਦੇ ਰਹੋ, ਨਈ ਚੌਧਰਤਾ ਤੁਮਕੋ ਦਈ। ਭਾਵ ਡੋਗਰਾਂ ਨੂੰ ਕਹਿੰਦੇ ਨੇ ਕਿ ਨਵੀਂ ਜਿਹੜੀ ਚੌਧਰਤਾ ਹੈ ਨਾ, ਉਹ ਸਤਿਗੁਰੂ ਜੀ ਕਹਿੰਦੇ ਨੇ ਅਸੀਂ ਤੁਹਾਨੂੰ ਦੇ ਦਿੱਤੀ ਹੈ। ਸੰਪਾਦਕ ਜੀ ਲਿਖਦੇ ਨੇ, ਇਹ ਡੋਗਰ ਸਤਲੁਜ ਦੇ ਕੰਢੇ ਕੰਢੇ ਫਿਰੋਜ਼ਪੁਰ ਦੇ ਜ਼ਿਲ੍ਹੇ ਦੇ ਵਿੱਚ ਵਸਦੇ ਹਨ ਤੇ ਸਤਿਗੁਰਾਂ ਦੇ ਵਰਦਾਨ ਦੇ ਨਾਲ ਭਰਪੂਰ ਨੇ।
ਨੈ ਕੇ ਤੀਰ ਤੀਰ ਜੋ ਦੇਸ਼ ਹੋਏ ਤੁਹਾਰੋ ਦੇਸ਼ ਅਸ਼ੇਸ਼।
ਸਤਿਗੁਰੂ ਜੀ ਕਹਿੰਦੇ ਨੇ ਕਿ ਇਸ ਪਾਣੀ ਦੇ ਕਿਨਾਰੇ ਕਿਨਾਰੇ ਦੇ ਉੱਤੇ ਜਿੰਨਾ ਵੀ ਇਲਾਕਾ ਹੈ, ਇਹ ਸਾਰੇ ਦਾ ਸਾਰਾ ਤੁਹਾਡੇ ਅਧੀਨ ਹੋਵੇਗਾ। ਵਰਦਾਨ ਦਿੱਤਾ ਡੋਗਰਾਂ।
ਸੁਣ ਕਿਰਪਾਲ ਤੇ ਬਖਸ਼ਿਸ਼ ਬਾਣੀ, ਨਿਕਟ ਆਏ ਸਭ ਬੰਧਨ ਠਾਣੀ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਕਿਰਪਾਲੂ ਸਤਿਗੁਰਾਂ ਨੇ ਜਦੋਂ ਐਸੀ ਬਖਸ਼ਿਸ਼ ਕੀਤੀ, ਐਸਾ ਵਰਦਾਨ ਡੋਗਰਾਂ ਨੂੰ ਦਿੱਤਾ, ਸਾਰੇ ਮਿਲ ਕੇ ਸਤਿਗੁਰਾਂ ਦੇ ਲਾਗੇ ਪਹੁੰਚੇ ਨੇ, ਆਣ ਕੇ ਸਤਿਗੁਰਾਂ ਦੇ ਚਰਨਾਂ ਦੇ ਉੱਤੇ ਨਮਸਕਾਰ ਕੀਤੇ।
ਰਾਵਰ ਕੇ ਬਚ ਸਦਾ ਸਥਿਰ ਹੈ, ਦੇਖ ਦੀਨ ਕੋ ਬਖਸ਼ਣ ਕਰ ਹੈ।
ਹੱਥ ਜੋੜ ਕੇ ਡੋਗਰ ਕਹਿੰਦੇ ਨੇ ਕਿ ਸੱਚੇ ਪਾਤਸ਼ਾਹ ਜੀ, ਤੁਹਾਡੇ ਜਿਹੜੇ ਬਚਨ ਨੇ ਉਹ ਸਦਾ ਸਥਿਰ ਰਹਿੰਦੇ ਨੇ, ਭਾਵ ਕੇ ਤੁਹਾਡੇ ਬਚਨ ਕਦੇ ਵੀ ਟਲਦੇ ਨਹੀਂ ਹਨ। ਦੇਖ ਦੀਨ ਕੋ ਬਖਸ਼ਣ ਕਰ ਹੈ। ਦੀਨ ਦੇਖ ਕੇ ਗਰੀਬੜੇ ਜਾਣ ਕੇ ਸੱਚੇ ਪਾਤਸ਼ਾਹ ਜੀ ਤੁਸੀਂ ਬਖਸ਼ਿਸ਼ ਕਰ ਦਿਓ ਤੇ ਤੁਹਾਡੇ ਬਚਨ ਸਤ ਹੁੰਦੇ ਨੇ। ਸਾਨੂੰ ਗਰੀਬੜਾ ਤੇ ਨਿਮਾਣਾ ਜਾਣ ਕੇ ਸੱਚੇ ਪਾਤਸ਼ਾਹ ਜੀ ਤੁਸੀਂ ਵੱਡਾ ਵਰਦਾਨ ਦਿੱਤਾ।
ਤਬ ਤੇ ਦਿਨ ਪ੍ਰਤੀ ਡੋਗਰ ਦੇਸ਼ ਸਣੇ ਸਣੇ ਹੋਏ ਗਯੋ ਅਸ਼ੇਸ਼।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰਾਂ ਦੇ ਵਰਦਾਨ ਦੇਣ ਦੇ ਸਦਕਾ ਫਿਰ ਡੋਗਰਾ ਦਾ ਇਲਾਕਾ ਬਹੁਤ ਪ੍ਰਸਿੱਧ ਹੋਇਆ। ਹੌਲੀ ਹੌਲੀ ਸਾਰਾ ਦਾ ਸਾਰਾ ਜਿਹੜਾ ਬੰਦੋਬਸਤ ਸੀ ਉਹ ਉਹਨਾਂ ਡੋਗਰਾਂ ਦੇ ਅਧਿਕਾਰ ਦੇ ਵਿੱਚ ਹੀ ਆਇਆ। ਕਿਸ ਤਰੀਕੇ ਦੇ ਨਾਲ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਵਰਦਾਨ ਮਿਲਿਆ ਇਹਨਾਂ ਡੋਗਰਾਂ ਨੂੰ, ਇਸ ਇਤਿਹਾਸ ਨੂੰ, ਇਸ ਵਿਥਿਆ ਨੂੰ ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਥੋੜਾ ਜਿਹਾ ਵੱਖਰੇ ਢੰਗ ਦੇ ਨਾਲ ਪੇਸ਼ ਕਰਦੇ ਨੇ। ਜਿਵੇਂ ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਬਿਆਨ ਕਰਦੇ ਨੇ, ਮੈਂ ਵੀ ਸਾਧ ਸੰਗਤ ਦੇ ਸਨਮੁਖ ਅਰਜ ਕਰਦਾ।
ਜਾਇ ਉਤਰੇ ਪਾਸ ਨੁਥੇ ਦੇ ਜੀ ਅੱਗੋਂ ਚੌਧਰੀ ਮਿਲਣ ਨਾ ਆਏ ਪਾਈ। ਡੋਗਰ ਗੋਤ ਦੇ ਵਸਦੇ ਪਾਹੀ ਉਥੇ ਉਹਨਾਂ ਸੇਵਾ ਕੀਤੀ ਦਿਲ ਲਾਏ ਪਾਈ। ਗੁਰਾਂ ਆਖਿਆ ਡੋਗਰੋ ਮੰਗ ਲਓ ਕੁਝ ਉਹਨਾਂ ਅਰਜ ਕੀਤੀ ਕਗੇ ਆਏ ਪਾਈ। ਸਾਡੇ ਪਾਸ ਜ਼ਮੀਨ ਦਾ ਨਹੀਂ ਮਰਲਾ ਕਿਤੋਂ ਦਿਓ ਜ਼ਮੀਨ ਦਿਵਾਏ ਪਾਈ। ਸਤਿਗੁਰਾਂ ਨੁਥੇ ਤੋਂ ਦੂਰ ਜਾ ਕੇ ਕਹਿਆ ਇੱਥੇ ਕੋੜਾ ਲਾਉ ਫਿਰ ਆਏ ਪਾਈ। ਜਿੰਨੀ ਚਾਹੀਦੀ ਜ਼ਮੀਨ ਸੋ ਮਲ ਲਵੋ ਪਿੰਡ ਆਪਣੇ ਲਵੋ ਵਸਾਏ ਪਾਈ। ਦੋ ਪਿੰਡਾਂ ਦੀ ਜ਼ਮੀਨ ਦੇ ਵਿੱਚ ਉਹਨਾਂ ਲਈਆਂ ਮੋੜੀਆਂ ਸਾਰੇ ਗਡਾਏ ਪਾਈ। ਫੱਤੂ ਸਮੂਹ ਦੀਆਂ ਹੁਣ ਟਾਲੀਆਂ ਜੀ ਹੁਣ ਉੱਗੀਆਂ ਉਹ ਸਥਾਏ ਪਾਈ। ਗੁਰੂ ਰਹੇ ਨਤਾਣਿਆਂ ਤਾਣ ਦੇਂਦੇ ਤਿੰਨ ਥਾਵਿਆਂ ਥਾਣ ਦਿਲਾਏ ਪਾਈ। ਪਾ ਲਈ ਮੁਰਾਦ ਕਰਤਾਰ ਸਿੰਘਾਂ ਜਿਨ੍ਹਾਂ ਚਰਨੀ ਸੀਸ ਨਿਵਾਏ ਪਾਈ।
ਹੁਣ ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਇਸ ਗੱਲ ਦਾ ਜ਼ਿਕਰ ਕਰਦੇ ਨੇ, ਉਹਨਾਂ ਨੇ ਜ਼ਮੀਨ ਦੀ ਮੰਗ ਕੀਤੀ ਤੇ ਸਤਿਗੁਰੂ ਜੀ ਕਹਿੰਦੇ ਨੇ ਘੋੜਾ ਫੇਰ ਲੋ। ਦੋ ਪਿੰਡਾਂ ਦੀ ਜ਼ਮੀਨ ਦੇ ਵਿੱਚ ਉਹਨਾਂ ਨੇ ਘੋੜਾ ਫੇਰਿਆ ਤੇ ਸਤਿਗੁਰਾਂ ਨੇ ਕਿਰਪਾ ਕੀਤੀ, ਉਹ ਜ਼ਮੀਨ ਉਹਨਾਂ ਨੂੰ ਮਿਲ ਗਈ। ਉਹਨਾਂ ਨੇ ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਲਿਖਦੇ ਨੇ ਕਿ ਦੋਵਾਂ ਪਿੰਡਾਂ ਦੇ ਵਿੱਚ ਆਪਣੀਆਂ ਮੋੜੀਆਂ ਗੱਡੀਆਂ ਤੇ ਸਤਿਗੁਰੂ ਜੀ ਕਹਿੰਦੇ ਨੇ ਕਿ ਉਹ ਦੋਵੇਂ ਮੋੜੀਆਂ ਜਿਹੜੀਆਂ ਸਨ ਟਾਲੀ ਦੀਆਂ ਸਨ ਤੇ ਟਾਲੀਆਂ ਸਤਿਗੁਰੂ ਜੀ ਦੀ ਕਿਰਪਾ ਦੇ ਨਾਲ ਉਹ ਹਰੀਆਂ ਹੋ ਗਈਆਂ, ਜਿਹਨੂੰ ਕਿ ਫੱਤੂ ਤੇ ਸੰਮੂ ਦੀਆਂ ਟਾਲੀਆਂ ਆਖਿਆ ਜਾਂਦਾ ਹੈ। ਅੱਜ ਤੱਕ ਵੀ ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਲਿਖਦੇ ਨੇ ਉਹ ਜਗ੍ਹਾ ਮਸ਼ਹੂਰ ਹੈ। ਇਸ ਤਰ੍ਹਾਂ ਸਤਿਗੁਰੂ ਜੀ ਤੇ ਭਾਵੇਂ ਹਰੀਕਿਆਂ ਨੂੰ ਵਰਦਾਨ ਦੇਣਾ ਚਾਹੁੰਦੇ ਸਨ ਪਰ ਉਹਨਾਂ ਨੇ ਗਲਤੀ ਕੀਤੀ ਕਿ ਡੋਗਰਾਂ ਨੂੰ ਘੱਲ ਦਿੱਤਾ ਤੇ ਜਿਹੜਾ ਵਰਦਾਨ ਮਿਲਣਾ ਸੀ ਹਰੀਕਿਆਂ ਨੂੰ ਉਹ ਡੋਗਰਾਂ ਨੂੰ ਮਿਲ ਗਿਆ। ਜੇਕਰ ਹਰੀ ਕੇ ਸਤਿਗੁਰਾਂ ਦੀ ਸੇਵਾ ਕਰਦੇ ਤੇ ਫਿਰ ਸੇਵਾ ਦਾ ਫਲ ਉਹਨਾਂ ਨੂੰ ਮਿਲਣਾ ਸੀ, ਕਿਉਂਕਿ ਜਿਹੜਾ ਸੇਵਾ ਕਰਦਾ ਜਿਹੜਾ ਕੰਮ ਕਰਦਾ ਉਹਦਾ ਫਲ ਤੇ ਉਹਨੂੰ ਹੀ ਮਿਲਣਾ ਹੈ। ਕਿਉਂਕਿ ਜੇਕਰ ਆਪਾਂ ਕੋਈ ਸੇਵਾ ਕਰਦੇ ਹਾਂ ਭਾਵ ਕਿ ਆਪਾਂ ਕੋਈ ਸੁਖਣਾ ਸੁਖ ਲਈਏ ਕਿ ਮੈਂ ਇੰਨਾ ਚਿਰ ਜਾ ਕੇ ਗੋਏ ਕੂੜੇ ਦੀ ਸੇਵਾ ਕਰਾਂਗਾ ਜਾਂ ਮੈਂ ਲੰਗਰ ਦੇ ਵਿੱਚ ਜਾ ਕੇ ਇੰਨਾ ਚਿਰ ਭਾਂਡੇ ਮਾਂਜਾਂਗਾ ਤੇ ਜੇਕਰ ਮੈਂ ਸੁਖਣਾ ਸੁਖ ਕੇ ਆਪ ਨਹੀਂ ਜਾਂਦਾ ਕਿਸੇ ਨੌਕਰ ਨੂੰ ਜਾਂ ਭੇਜ ਦੇਣਾ ਹਾਂ ਪੈਸੇ ਦੇ ਕੇ ਕਿ ਮੇਰੀ ਜਗ੍ਹਾ ਤੇ ਜਾ ਕੇ ਭਾਂਡੇ ਮਾਂਜਦੇ ਜਾਂ ਕੂੜਾ ਸੁੱਟ ਦੇਵੇ ਤੇ ਦੱਸੋ ਫਿਰ ਫਲ ਉਹਨੂੰ ਮਿਲੇਗਾ ਕਿ ਮੈਨੂੰ ਮਿਲੇਗਾ। ਪਾਪ ਕੇ ਪੈਸਿਆਂ ਦੇ ਨਾਲ ਜਾਂ ਦਾਸ ਨੂੰ ਆਪਣੀ ਜਗ੍ਹਾ ਤੇ ਭੇਜ ਕੇ ਉਹ ਕੰਮ ਨਹੀਂ ਕਰਵਾਇਆ ਜਾ ਸਕਦਾ ਜਿਹੜਾ ਕੰਮ ਹੋਵੇ ਸਤਿਗੁਰਾਂ ਦੇ ਵਾਸਤੇ। ਪਾਪ ਕੇ ਪਹਿਰਾ ਦੇਣ ਦੇ ਵਾਸਤੇ ਸਤਿਗੁਰਾਂ ਨੇ ਉਹਨਾਂ ਨੂੰ ਆਖਿਆ ਸੀ, ਉਹਨਾਂ ਨੇ ਆਪ ਪਹਿਰਾ ਨਹੀਂ ਦਿੱਤਾ, ਰਾਤ ਨੂੰ ਸ਼ਰਾਬ ਪੀ ਕੇ ਸੌ ਗਏ, ਆਪਣੇ ਦਾਸਾਂ ਨੂੰ ਘੱਲ ਦਿੱਤਾ ਕਿ ਚਲੋ ਤੁਸੀਂ ਜਾ ਕੇ ਪਹਿਰਾ ਦੇਵੋ, ਪਰ ਸਤਿਗੁਰਾਂ ਦਾ ਬਚਨ ਸੀ ਇਸ ਕਰਕੇ ਉਹਨਾਂ ਨੂੰ ਵਰਦਾਨ ਮਿਲ ਨਾ ਸਕਿਆ ਤੇ ਵਰਦਾਨ ਉਹਨਾਂ ਨੂੰ ਮਿਲ ਗਿਆ ਜਿਨ੍ਹਾਂ ਨੇ ਸੇਵਾ ਕੀਤੀ ਤੇ ਪਹਿਰਾ ਦਿੱਤਾ।
ਮੋੜ ਹਰੀ ਕੇ ਸਕੇ ਨਾ ਲੇ ਗੁਰਚਿਤ ਚਹਿਤ ਰਹੇ ਕੁਛ ਦੇ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਮੂਰਖ ਹਰੀ ਕੇ ਸਤਿਗੁਰਾਂ ਦੀ ਬਖਸ਼ਿਸ਼ ਨੂੰ ਪ੍ਰਾਪਤ ਨਾ ਕਰ ਸਕੇ। ਗੁਰਾਂ ਦਾ ਚਿੱਤ ਚਾਹੁੰਦਾ ਸੀ ਕੁਝ ਦੇਈਏ ਪਰ ਲੈ ਨਾ ਸਕੇ।
ਸੱਚ ਸਨਾਨ ਠਾਣ ਕਰ ਫੇਰ ਚੜ ਪ੍ਰਭ ਚਲੇ ਹੋਤ ਸਵੇਰ।
ਸਤਿਗੁਰਾਂ ਨੇ ਇਸ਼ਨਾਨ ਪਾਣੀ ਕੀਤਾ। ਜਦੋਂ ਅਗਲਾ ਸਵੇਰਾ ਹੋਇਆ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਉਥੋਂ ਜਾਣ ਦੇ ਵਾਸਤੇ ਤਿਆਰ ਹੋਏ।
ਕੇਤਕ ਕੋਸ ਉਲੰਘ ਕਰ ਗਏ ਵਿੱਚ ਉਦਿਆਣ ਉਤਰ ਤੇ ਪਏ।
ਕਾਫੀ ਕੋਹਾਂ ਦੀ ਦੂਰੀ ਨੂੰ ਸਤਿਗੁਰਾਂ ਨੇ ਤੈਅ ਕੀਤਾ। ਅੱਗੇ ਇੱਕ ਉਜਾੜ ਬੀਆ ਬਾਣ ਦੇ ਵਿੱਚ ਹੀ ਸਤਿਗੁਰੂ ਜੀ ਬੈਠ ਗਏ।
ਬਦਰੀ ਬਡੋ ਤਰੋਵਰ ਖਰਿਓ ਤਿਸਕੇ ਤਰ ਸਿਵਰ ਗੁਰ ਕਰਿਓ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਬੇਰੀ ਦਾ ਇੱਕ ਬਹੁਤ ਵੱਡਾ ਰੁੱਖ ਸੀ। ਉਹਦੀ ਛਾਂ ਦੇ ਥੱਲੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਆਪਣਾ ਡੇਰਾ ਲਾਇਆ।
ਇੱਕ ਰਾਤ ਤੈ ਬਸੇ ਬਿਤਾਈ ਪੁਣ ਪ੍ਰਭ ਚੜੇ ਪ੍ਰਾਤ ਹੋਏ ਆਈ।
ਇੱਕ ਰਾਤ ਕਵੀ ਜੀ ਲਿਖਦੇ ਨੇ ਉਥੇ ਹੀ ਸਤਿਗੁਰਾਂ ਨੇ ਰਾਤ ਨੂੰ ਬਤੀਤ ਕੀਤਾ। ਜਦੋਂ ਅਗਲਾ ਸਵੇਰਾ ਹੋਇਆ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਫੇਰ ਅੱਗੇ ਚੱਲੇ।
ਕੇਤਕ ਕੋਸ ਕੇਨ ਪ੍ਰਸਥਾਨਾ ਅਜਾਏ ਪਹੁੰਚੇ ਤਾਵੇ ਕਥਾਨਾ।
ਕਾਫੀ ਕੋਹਾਂ ਦੇ ਰਸਤੇ ਨੂੰ ਤੈਅ ਕਰਕੇ ਸਤਿਗੁਰੂ ਜੀ ਕਹਿੰਦੇ ਨੇ ਇੱਕ ਜਗ੍ਹਾ ਦੇ ਉੱਤੇ ਜਾ ਪਹੁੰਚੇ।
ਗ੍ਰਾਮ ਵਜੀਦਪੁਰੇ ਤਿਸ ਕਾਲਾ ਸੈਣ ਸਮੇਤ ਸਿਵਨ ਕੋ ਕਾਲਾ।
ਉਹ ਜਿਹੜੀ ਜਗ੍ਹਾ ਸੀ ਉਸ ਪਿੰਡ ਦਾ ਨਾਮ ਸੀ ਵਜੀਦਪੁਰ। ਵਜੀਦਪੁਰ ਫਿਰੋਜ਼ਪੁਰ ਛਾਉਣੀ ਤੋਂ 4 ਮੀਲ ਪੂਰਬ ਤੇ ਉੱਤਰ ਦੀ ਦਿਸ਼ਾ ਦੇ ਵੱਲ ਲੁਧਿਆਣੇ ਦੀ ਜਰਨੈਲੀ ਸੜਕ ਦੇ ਉੱਤੇ ਪਿੰਡ ਹੈ, ਉਹਨੂੰ ਆਖਿਆ ਜਾਂਦਾ ਹੈ ਵਜੀਦਪੁਰ। ਸਤਿਗੁਰੂ ਜੀ ਉੱਥੇ ਪਹੁੰਚ ਗਏ ਨੇ ਆਪਣੀ ਸੈਨਾ ਦੇ ਸਮੇਤ। ਸਤਿਗੁਰਾਂ ਨੇ ਉੱਥੇ ਆਪਣਾ ਡੇਰਾ ਲਾਇਆ।
ਉਤਰੇ ਬਾਂਧ ਤੁਰੰਗ ਮਦਏ ਸਿੰਘ ਗੁਰੂ ਟਿਗ ਆਵਤ ਪਏ।
ਘੋੜਿਆਂ ਨੂੰ ਕਤਾਰ ਦੇ ਵਿੱਚ ਬੰਨ ਦਿੱਤਾ ਗਿਆ। ਸਤਿਗੁਰਾਂ ਦੇ ਜਿਹੜੇ ਸਿੰਘ ਸਨ ਉਹ ਸਤਿਗੁਰਾਂ ਦੇ ਲਾਗੇ ਆਏ।
ਪਾਤਸ਼ਾਹ ਇੱਥੇ ਆਵਣ ਕਰੇ ਪਹੁੰਚੇ ਇਹਾਂ ਕਸੂਰ ਹੈ ਤਰੇ।
ਆਣ ਕੇ ਸਿੰਘਾਂ ਨੇ ਅਰਜ ਕੀਤੀ ਕਿ ਸੱਚੇ ਪਾਤਸ਼ਾਹ ਜੀ ਇਸ ਨਗਰ ਦੇ ਵਿੱਚ ਪਹੁੰਚ ਗਏ ਹੋ। ਸੱਚੇ ਪਾਤਸ਼ਾਹ ਜੀ ਇਹ ਮਾਨੋ ਕੇ ਕਸੂਰ ਦਾ ਥਲੜਾ ਹੈ, ਪਾਪ ਕੇ ਕਸੂਰ ਦੇ ਅਸੀਂ ਥੱਲੇ ਆ ਗਏ।
ਬਾਜੈ ਨੌਬਤ ਇਸ ਪੁਰ ਬਾਈ ਬਸੈ ਪਠਾਨ ਚਮੂ ਸਮੁਦਾਇ।
ਇਸ ਤਰ੍ਹਾਂ ਦੀ ਅਰਜ ਸਿੰਘਾਂ ਨੇ ਕੀਤੀ ਹੈ। ਭਾਵ ਕਿਸ ਨਗਰ ਭਾਵ ਕਸੂਰ ਦੇ ਵਿੱਚ 22 ਨੌਬਤਾਂ ਵਜਦੀਆਂ ਹਨ। ਭਾਵ ਕੇ 22 ਸਰਦਾਰ ਪਠਾਣਾ ਦੇ ਇੱਥੇ ਰਹਿੰਦੇ ਹਨ।
ਸਿੱਖਾਂ ਨੇ ਆਖਿਆ ਕਿ ਸੱਚੇ ਪਾਤਸ਼ਾਹ ਜੀ ਕਸੂਰ ਦੇ ਹੇਠ ਆਣ ਕੇ ਉਤਰ ਗਏ ਆ, ਭਾਵ ਕੇ ਤੁਰਕਾਂ ਦੇ ਇੱਥੇ ਡੇਰੇ। ਸ੍ਰੀ ਮੁਖ ਤੇ ਫੁਰ ਮਾਵਣ ਕਰਿਓ ਤੁਰਕਣ ਤੇਜ ਭਵਿਖਤ ਹਰਿਓ।
ਉਸ ਵੇਲੇ ਸ੍ਰੀ ਮੁਖ ਤੋਂ ਸਤਿਗੁਰੂ ਗੋਬਿੰਦ ਸਿੰਘ ਜੀ ਨੇ ਬਚਨ ਕੀਤਾ ਕਿ ਜਿਹੜਾ ਤੁਰਕਾਂ ਦਾ ਤੇਜ ਹੈ ਉਹ ਭਵਿੱਖ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਨਾਸ ਹੋਣ ਵਾਲਾ ਹੈ।
ਕਾਨੇ ਕਾਛੇ ਗ੍ਰਾਮ ਬਡੇਰੇ ਤਹਿ ਉਪਜੇਗੇ ਸਿੰਘ ਕਨੇਰੇ।
ਸਤਿਗੁਰੂ ਜੀ ਕਹਿੰਦੇ ਨੇ ਕਿ ਕਾਨੇ ਕਾਛੇ ਪਿੰਡ ਦੇ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਬਹੁਤੇ ਸਾਰੇ ਸਿੰਘ ਪੈਦਾ ਹੋਣਗੇ। ਕਾਨੇ ਇੱਕ ਸ਼ਹੀਦ ਗੰਜ ਸਿੰਘਾਂ ਦਾ ਬਣਿਆ ਹੋਇਆ ਡੇਰਾ ਹੈ। ਇਹ ਪਿੰਡ ਲਾਹੌਰ ਤੋਂ ਕਸੂਰ ਜਾਣ ਵਾਲੀ ਪੱਕੀ ਸੜਕ ਦੇ ਉੱਤੇ ਹੈ। ਸਤਿਗੁਰਾਂ ਨੇ ਉਸ ਦੀ ਬਾਬਤ ਬਚਨ ਕੀਤਾ ਸੀ। ਇਸ ਤੋਂ ਇਲਾਵਾ ਸਾਖੀਆਂ ਦੀ ਪੋਥੀ ਦੇ ਵਿੱਚ ਇਸ ਤਰ੍ਹਾਂ ਲਿਖਿਆ ਹੋਇਆ ਕਿ ਅੱਗੇ ਡੇਰਾ ਵਜੀਦਪੁਰ ਹੋਇਆ, ਸਿੱਖਾਂ ਕਹਿਆ ਜੀ ਪਾਤਸ਼ਾਹ ਕਸੂਰ ਦੇ ਹੇਠ ਆਏ ਉਤਰੇ ਹਾਂ, ਪਾਤਸ਼ਾਹ 22 ਨੌਬਤਾਂ ਇਹਨਾਂ ਦੀਆਂ ਵੱਜਦੀਆਂ ਹੈਣ ਕਸੂਰ ਵਾਲਿਆਂ ਦੀਆਂ। ਗੁਰੂ ਜੀ ਬਚਨ ਕੀਤਾ ਹਮਾਰੇ ਕਾਨੇ ਕਾਛੇ ਵੱਜਣਗੀਆਂ ਨੌਬਤਾਂ। ਇਸ ਤਰ੍ਹਾਂ ਸਤਿਗੁਰਾਂ ਨੇ ਬਚਨ ਕੀਤਾ ਸੀ ਉਸ ਵੇਲੇ।
ਬਹੁਤ ਨੌਬਤਾਂ ਵੱਜੈ ਹਮਾਰੀ ਕੇਤਕ ਦਿਨ ਮੈਂ ਤਿੰਨੋ ਮਜਾਰੀ।
ਸਤਿਗੁਰੂ ਗੋਬਿੰਦ ਸਿੰਘ ਜੀ ਨੇ ਆਖਿਆ ਕਿ ਇਹਨਾਂ ਤੁਰਕਾਂ ਦੀਆਂ ਨੌਬਤਾਂ ਨਹੀਂ ਵੱਜਣਗੀਆਂ। ਸਤਿਗੁਰੂ ਜੀ ਕਹਿੰਦੇ ਨੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਬਹੁਤੀਆਂ ਨੌਬਤਾਂ ਖਾਲਸੇ ਦੀਆਂ ਹੀ ਵੱਜਿਆ ਕਰਨਗੀਆਂ।
ਇਮ ਬਤਰਾਵਤ ਤਿਸ ਥਲ ਖਰੇ तीतर एक आवाज तब करे।
ग्रंथाकार भाई संतोख सिंह जी लिखते ने कि सतगुरु जी ऐसे बचन कर रहे सन, इन्हें चिर नूं एक तीतर बोलिया उची आवाज दे नाल।
सुन किरपाल पाखियो तेह समय जा बोलिया ता लदा हमें।
जदों तीतर बोलिया, तित्तर दी आवाज नूं सतगुरु ने सुनिया ते सतगुरु सच्चे पातशाह जी ने बचन कीता, जां बोलिया तां लद्दा हमें। लद्दे दा पा हुंदा लब लैणा। सतगुरु जी कहिंदे ने कि जदों तों बोलिया है उदों तैनूं असीं लब लिया। तित्तर नूं मानो के इस तरह आखिया,
कीन पयानो शीघ्र सो जोए है पर तव आरोहण होए।
ਤਤਸ਼ਨ ਸਤਿਗੁਰਾਂ ਨੇ ਘੋੜੇ ਦੀ ਸਵਾਰੀ ਕੀਤੀ ਤੇ ਸਤਿਗੁਰੂ ਜੀ ਨੇ ਘੋੜਾ ਤਿੱਤਰ ਦੇ ਪਿੱਛੇ ਲਾ ਦਿੱਤਾ।
ਛੋਡੋ ਤਿਸਕੇ ਬਾਜ ਪਿੱਛੇ ਰੇ ਕਰੀ ਨ ਚਪਟ ਨ ਤਿਸਕੋ ਮੇਰੇ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਉਸ ਤਿੱਤਰ ਨੂੰ ਦਬੋਚਣ ਦੇ ਵਾਸਤੇ ਸਤਿਗੁਰਾਂ ਨੇ ਆਪਣਾ ਸ਼ਿਕਾਰੀ ਬਾਜ ਉਹਦੇ ਪਿੱਛੇ ਛੱਡਿਆ, ਪਰ ਬਾਜ ਉਹਨੂੰ ਚਪਟ ਨਾ ਸਕਿਆ, ਉਹਨੂੰ ਮਾਰ ਨਾ ਸਕਿਆ।
ਪੁਣ ਕਹਿ ਕਰ ਕੂਕਰ ਛੁਟਵਾਏ ਪਿਕ ਤੀਤਰ ਕੇ ਪਿੱਛੇ ਤਾਏ।
ਜਦੋਂ ਬਾਜ ਨਾ ਫੜ ਸਕਿਆ, ਸਤਿਗੁਰਾਂ ਨੇ ਹੁਕਮ ਕਰਕੇ ਸ਼ਿਕਾਰੀ ਕੁੱਤੇ ਉਸ ਤਿੱਤਰ ਦੇ ਪਿੱਛੇ ਲਵਾਏ। ਪਿਕ ਤੀਤਰ ਕੇ ਪਿੱਛੇ ਤਾਏ, ਕੁੱਤੇ ਤਿੱਤਰ ਨੂੰ ਦੇਖ ਕੇ ਉਹਨੂੰ ਦਬੋਚਣ ਦੇ ਵਾਸਤੇ ਕਾਲੀ ਦੇ ਨਾਲ ਪਿੱਛੇ ਦੌੜੇ।
ਚਾਰਨ ਬਿਖੇ ਜਾਏ ਕਰ ਬਰਿਓ ਬਹੁਰ ਨਿਕਰਿਓ ਉਡਬੇ ਕਰਿਓ।
ਜਦੋਂ ਤਿੱਤਰ ਦੇ ਪਿੱਛੇ ਕੁੱਤੇ ਲੱਗੇ, ਉਹ ਝਾੜੀਆਂ ਦੇ ਵਿੱਚ ਜਾ ਕੇ ਲੁਕ ਗਿਆ। ਥੋੜੀ ਦੇਰ ਤੋਂ ਬਾਅਦ ਫੇਰ ਉਹ ਨਿਕਲਿਆ ਤੇ ਉੱਡਿਆ।
ਪਿੱਛੇ ਕੇਤਕ ਸਿੰਘ ਨ ਸਾਥ ਚਲੇ ਜਾਹੇ ਤੋਰਨ ਜਗਨਾਥ।
ਅੱਗੇ ਅੱਗੇ ਸ਼ਿਕਾਰੀ ਜਿਹੜੇ ਜਾਨਵਰ ਨੇ ਉਹ ਤਿੱਤਰ ਨੂੰ ਫੜਨ ਦੇ ਵਾਸਤੇ ਜਾ ਰਹੇ ਨੇ ਤੇ ਪਿੱਛੇ ਸਿੰਘਾਂ ਦੇ ਸਮੇਤ ਸਤਿਗੁਰੂ ਜੀ ਉਹਦਾ ਪਿੱਛਾ ਕਰ ਰਹੇ ਨੇ ਜਿਹੜੇ ਕਿ ਜਗ ਦੇ ਨਾਥ ਨੇ।
ਕਰਤ ਬੇਗ ਤੇ ਜਾਏ ਉਡਾਰੀ ਥਕਤ ਛਪੈ ਪਿਖ ਚਾਰਨ ਚਾਰੀ।
ਪਾਵ ਕੇ ਤੇਜ਼ੀ ਦੇ ਨਾਲ ਉੱਡਦਾ ਤੇ ਜਦੋਂ ਲਾਗੇ ਪਹੁੰਚ ਜਾਂਦੇ ਨੇ ਤੇ ਫਿਰ ਕਿਸੇ ਝਾੜੀ ਦੇ ਵਿੱਚ ਜਾ ਕੇ ਛੁਪ ਜਾਂਦਾ, ਲੁਕ ਜਾਂਦਾ, ਜਦੋਂ ਉਹਦੀ ਉਡਾਰੀ ਖਤਮ ਹੋ ਜਾਂਦੀ ਹੈ, ਕਿਉਂਕਿ ਤਿੱਤਰ ਬਹੁਤਾ ਦੇਰ ਤੱਕ ਉੱਡਦਾ ਨਹੀਂ ਰਹਿ ਸਕਦਾ, ਜ਼ਿਆਦਾ ਦੇਰ ਨਹੀਂ ਉੱਡ ਸਕਦਾ। ਜਿਸ ਤਰ੍ਹਾਂ ਕਿ ਮੋਰ ਵੀ ਉੱਡਦਾ ਹੈ ਪਰ ਮੋਰ ਦੀ ਉਡਾਰੀ ਬਹੁਤੀ ਦੂਰ ਦੀ ਨਹੀਂ ਹੁੰਦੀ, ਛੇਤੀ ਥੱਕ ਕੇ ਉਹ ਬਹਿ ਜਾਂਦਾ, ਇਸੇ ਤਰ੍ਹਾਂ ਤਿੱਤਰ ਉੱਡਦਾ ਜਦੋਂ ਲਾਗੇ ਪਹੁੰਚ ਜਾਂਦੇ ਨੇ, ਹੰਭ ਜਾਂਦਾ, ਝਾੜੀਆਂ ਦੇ ਵਿੱਚ ਲੁਕ ਜਾਂਦਾ, ਜਦੋਂ ਲਾਗੇ ਪਹੁੰਚਦੇ ਨੇ ਤੇ ਫਿਰ ਝਕਾਨੀ ਦੇ ਕੇ ਉੱਡ ਜਾਂਦਾ, ਦੌੜਦਾ ਅੱਗੇ। ਇਸ ਤਰ੍ਹਾਂ ਸਤਿਗੁਰੂ ਜੀ ਸਾਰਿਆਂ ਦੇ ਸਮੇਤ ਉਸ ਤਿੱਤਰ ਦਾ ਪਿੱਛਾ ਕਰ ਰਹੇ ਨੇ। ਸੁਸਾ ਸੰਗਤ ਜੀ, ਸਮੇਂ ਦੀ ਸਮਾਪਤੀ ਹੈ। ਕੌਣ ਤਿੱਤਰ ਹੈ, ਕਿਉਂ ਸਤਿਗੁਰੂ ਜੀ ਉਹਦਾ ਸ਼ਿਕਾਰ ਹੀ ਕਰਨਾ ਚਾਹੁੰਦੇ ਨੇ, ਇਹਦਾ ਖੁਲਾਸਾ ਕਵੀ ਸੰਤੋਖ ਸਿੰਘ ਜੀ ਜਿਸ ਤਰ੍ਹਾਂ ਕਰਨਗੇ, ਉਹ ਮੈਂ ਅਗਲੇ ਪ੍ਰਕਰਨ ਦੇ ਵਿੱਚ ਬਿਆਨ ਕਰਾਂਗਾ। ਸੋ ਅੱਜ ਇੰਨੀਆਂ ਹੀ ਅਰਜ਼ਾਂ ਕਰਦਾ ਹੋਇਆ ਮੈਂ ਇੱਥੇ ਹੀ ਕਥਾ ਨੂੰ ਵਿਸਰਾਮ ਦੇ ਕੇ ਸਾਰੀ ਸਾਧ ਸੰਗਤ ਤੋਂ ਖਿਮਾ ਦਾ ਜਾਚਕਾ।
ਹੇ ਅਚੋਤੇ ਹੇ ਪਾਰ ਬ੍ਰਹਮ ਅਬਿਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈਂ ਦੁਖ ਭੰਜਣ ਗੁਣ ਤਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਧਾਨ ਜਾ ਕੇ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ ਹੈ ਪੀ ਹੋਵਨ ਹਾਰ, ਹੇ ਸੰਤਾ ਕੈ ਸਦਾ ਸੰਗ ਨੇ ਧਾਰਾ ਆਧਾਰ, ਹੇ ਠਾਕੁਰ ਹੋ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਈ, ਨਾਨਕ ਦੀ ਜੈ ਨਾਮ ਦਾਨ ਰਾਖੋ ਹੀ ਐ ਪਰੋਇ, ਜਾਹੀ ਕੁਲ ਤੇ ਪ੍ਰਗਟ ਹੋਇ ਤਾਹੀ ਕੁਲ ਕੋ ਨਾਮ, ਪੁਨ ਦਵਾਦਸ ਗੁਰਿੰਡ ਕੋ ਮੇਰੀ ਹੈ ਪਰਨਾਮ।